ਹੁਕਮ ਹੱਲਾ ਦੂਜਾ ਆਪੇ ਜਾਣੇ ਕਰੇ ਆ।
ਸ੍ਰੀ ਗੁਰੂ ਅੰਗਦ ਸਾਹਿਬ ਜੀ ਅਰਦਾਸ ਦਾ ਤਰੀਕਾ ਦੱਸਦੇ ਹਨ ਭਾਈ, ਅਰਦਾਸ ਕਰਨ ਵੇਲੇ ਕਿਹੋ ਜਿਹਾ ਆਪਣਾ ਇਕਾਗਰ ਹੋਣਾ ਚਾਹੀਦਾ। ਅਰਦਾਸ ਜੀ ਦਾ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਇੱਕ ਤਾਂ ਸਚਿਆਈ ਹੋਣੀ ਚਾਹੀਦੀ ਹੈ, ਇੱਕ ਸੰਤੋਖੀ ਚਿੱਤ ਅਰਦਾਸ ਜੀ ਦਾ ਹੋਣਾ ਚਾਹੀਦਾ। ਫਿਰ ਉਹਦੀ ਅਰਦਾਸ ਸੁਣ ਕੇ ਵਾਹਿਗੁਰੂ ਆਪਦੇ ਪਾਸ ਸੱਚਖੰਡ ਚ ਬਿਠਾ ਲੈਂਦਾ, ਉਹਨੂੰ ਥਾਂ ਦੇ ਦਿੰਦਾ। ਜਿਹੜਾ ਇਹੋ ਜਿਹਾ ਅਰਦਾਸ ਜੀ ਮਹਾਰਾਜ ਦਾ ਹੋਵੇ, ਹਜ਼ੂਰ ਕਹਿੰਦੇ ਹਨ
ਆਪੇ ਜਾਣ ਕਰੇ ਆ।
ਜਦੋਂ ਅਰਦਾਸ ਕਰਨੀ ਹੈ, ਚਿੱਤ ਵਿੱਚ ਇਹ ਨਿਸ਼ਚਾ ਕਰਨਾ, ਮੇਰਾ ਵਾਹਿਗੁਰੂ ਸਾਰਿਆਂ ਜੀਆਂ ਦੀ ਗੱਤ ਨੂੰ ਆਪ ਹੀ ਜਾਣਦਾ ਹੈ,
ਕਰੇ ਆ
ਤੇ ਆਪ ਹੀ ਸਾਰਿਆਂ ਨੂੰ ਪੈਦਾ ਕੀਤਾ ਹੈ।
ਆਪੇ ਆਣ ਰਾ
ਆਪ ਹੀ ਜਾਣਦਾ, ਅੰਤਰਜਾਮੀ ਹੈ ਤੇ ਆਪ ਹੀ ਅਰਦਾਸ ਕਰਨ ਵਾਲਾ ਅਰਦਾਸੀਆ ਹੈ।
ਆਪੇ ਆਣ ਰਾ
ਆਪ ਹੀ ਮਹਾਰਾਜ ਸਾਹਿਬ ਜੀ ਦੀ ਸਰਦਾ ਵੇਖਦਾ ਹੈ, ਸਰਦਾ ਵਾਨ ਲੱਭ ਤੇ ਗਿਆਨ। ਉਹਨਾਂ ਦੀ ਅਰਦਾਸ ਨੂੰ ਰਾਸ ਸਚਿਆਈ ਚ ਲਿਆਉਂਦਾ, ਉਹਨਾਂ ਦੀ ਅਰਦਾਸ ਨੂੰ ਪੂਰੀ ਕਰ ਦਿੰਦਾ ਹੈ। ਇਹੋ ਜਿਹਾ ਜੋ ਪਰਮੇਸ਼ਰ ਆਪੇ ਆਪ ਹੈ, ਉਸਦੇ ਅੱਗੇ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹਨ, ਅਰਦਾਸ ਦਾ ਤਰੀਕਾ ਦੱਸਦੇ ਹਨ। ਖਲੇ ਖੜੇ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ, ਖੜੋ ਕੇ ਅਰਦਾਸਾ ਕਰੀਏ ਮਹਾਰਾਜ ਦੇ ਅੱਗੇ। ਕਈ ਬੈਠੇ ਹੀ ਕੜਾਹ ਪ੍ਰਸ਼ਾਦ ਦੀ ਅਰਦਾਸ ਸਾਧ ਕਰ ਲੈਂਦੇ ਹੈ ਤੇ ਮਹਾਰਾਜ ਤੋਂ ਬਿਨਾਂ ਹੀ ਆਪ ਨੂੰ ਹੀ ਭੋਗ ਲਾ ਲੈਂਦੇ ਹੈ। ਇਹ ਕਿੱਡੀ ਮੂਰਖਤਾ ਹੀ ਉਹ ਕਰਦੇ ਹਨ ਲੋਕ। ਸੋ ਖਲੇ ਕਿਚੇ ਅਰਦਾਸ, ਖੜੋ ਕਰਕੇ ਸਾਵਧਾਨ ਹੋ ਕੇ, ਚਿੱਤ ਨੂੰ ਸਾਵਧਾਨ ਕਰਕੇ ਅਰਦਾਸ ਕਰਨਾ ਚਾਹੀਦਾ। ਚਿੱਤ ਨੂੰ ਜੋੜ ਕਰਕੇ ਜਿਸ ਸਤਿਗੁਰੂ ਦਾ ਨਾਮ ਲਈਏ, ਉਹ ਧਿਆਨ ਵਿੱਚ ਚਿੱਤ ਜੁੜਿਆ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਅਰਦਾਸ ਕਰਨੀ ਚਾਹੀਦੀ ਹੈ, ਚਿੱਤ ਨੂੰ ਖੜਾ ਕਰਕੇ, ਸਾਵਧਾਨ ਕਰਕੇ, ਸਮੈਤ ਚਿੱਤ ਕਰਕੇ। ਇਸੇ ਪ੍ਰਕਾਰ
ਆਪੇ ਜਾਣ ਕਰੇ ਆਪ,
ਆਪ ਹੀ ਸੱਚੇ ਪਾਤਸ਼ਾਹ ਸਾਰਿਆਂ ਦੇ ਹਿਰਦਿਆਂ ਦੀ ਜਾਣਦਾ ਹੈ ਤੇ ਆਪ ਹੀ ਪੈਦਾ ਕਰਨ ਵਾਲਾ ਹੈ।
ਆਪੇ ਆਣ ਰਾਸ
ਆਪ ਹੀ ਮਹਾਰਾਜ ਸਾਹਿਬ, ਜੋ ਕਿਸੇ ਨੇ ਸਾਧਨ ਕੀਤੇ ਹੈ ਭਾਵ ਭਗਤੀ, ਉਹ ਰਾਸ ਸਚਿਆਈ ਚ ਲਿਆਉਣ ਵਾਲਾ ਵੀ ਆਪ ਹੈ।
ਅੱਗੇ ਨਾਨਕ
ਇਹੋ ਜਿਹਾ ਜੋ ਪਰਮੇਸ਼ਰ ਸਮਰੱਥ ਹੈ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਉਸ ਦੇ ਅੱਗੇ ਸ੍ਰੀ ਗੁਰੂ ਅੰਗਦ ਸਾਹਿਬ ਦੂਜੇ ਪਾਤਸ਼ਾਹ ਕਹਿੰਦੇ ਹਨ, ਖੜੋ ਕੇ ਸਾਵਧਾਨ ਹੋ ਕੇ, ਜਿੱਥੇ ਸਰੀਰ ਕਰਕੇ ਖੜੋਣਾ, ਮਨ ਨੂੰ ਵੀ ਚੰਚਲ ਨਾ ਰੱਖੀਏ, ਮਨ ਨੂੰ ਵੀ ਸਾਹਮਣੇ ਖੜੋ ਕਰਕੇ, ਇਸਤ ਕਰਕੇ, ਸਮੈਤ ਚਿੱਤ ਹੋ ਕੇ ਅਰਦਾਸ ਕਰੀਏ। ਹੇ ਮਹਾਰਾਜ, ਮੇਰੇ ਕਾਮ ਕਰੋ, ਜਿਹੜੇ ਦੁਸ਼ਮਣ ਹੈ ਇਹਨਾਂ ਨੂੰ ਮੇਰੇ ਅਧੀਨ ਕਰ ਦਿਓ, ਐਸੀ ਅਰਦਾਸ ਕਰੀਏ।
ਮਹੱਲਾ ਪਹਿਲਾ ਜਿਨ ਕੀਆ ਤਿਨ ਦੇਖਿਆ।
ਹੇ ਸਾਧ ਸੰਗਤ, ਜਿਸ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ, ਉਸੇ ਨੇ ਵੇਖਿਆ, ਪ੍ਰਕਾਸ਼ਿਆ ਹੈ। ਪ੍ਰਕਾਸ਼ਨ ਵਾਲਾ ਵੀ ਪਹਿਲੇ ਪਾਤਸ਼ਾਹ ਕਹਿੰਦੇ, ਹੋਰ ਕੋਈ ਨਹੀਂ ਹੈ,
ਆਪੇ ਜਾਣ,
ਆਪ ਹੀ ਸਾਰਿਆਂ ਦੀ ਸੋ ਕਣਸੋ ਨੂੰ ਜਾਣਦਾ। ਉਹ ਖਬਰ ਨੂੰ ਵੀ ਪਰਮੇਸ਼ਰ ਆਪ ਹੀ ਜਾਣਦਾ ਸਾਰਿਆਂ ਦੀ ਨੂੰ।
ਕਿਸ ਨੂੰ ਕਹੀਏ ਨਾਨਕਾ,
ਗੁਰੂ ਸਾਹਿਬ ਜੀ ਕਹਿੰਦੇ ਕਿਹਨੂੰ ਕਹੀਏ ਹੋਰ ਜਾ ਕੇ ਉਸ ਤੋਂ ਬਿਨਾਂ। ਇਹ ਪਿਆਰਿਆ
ਜਾਂ ਘਰ ਵਰਤੈ ਸਭ ਕੁਝ,
ਜਾਂ ਸਾਰਿਆਂ ਦੇ ਘਰਾਂ ਸਰੀਰਾਂ ਚ ਸਭ ਕਿਸੇ ਦੇ ਪਰਮੇਸ਼ਰ ਆਪੇ ਹੀ ਵਰਤ ਰਿਹਾ ਹੈ। ਇਸੇ ਪ੍ਰਕਾਰ
ਜਿਨ ਕੀਆ ਤਿਨ ਦੇਖਿਆ,
ਜਿਸ ਨੂੰ ਕੁਝ ਅਭਿਆਸ ਕੀਤਾ ਹੈ, ਸਿਮਰਨ ਕੀਤਾ ਹੈ, ਉਹਨ ਵਾਹਿਗੁਰੂ ਦੇ ਸਰੂਪ ਦੇ ਜਲਵੇ ਨੂੰ ਜੈ ਜੈ ਦੇਖਾਂ ਤਾਂ ਜੋਤ ਤੁਮਾਰੀ, ਬ੍ਰਹਮ ਚੇਤਨ ਨਿਰਗੁਣ ਸਰੂਪ ਨੂੰ ਵੇਖ ਲਿਆ ਹੈ।
ਆਪੇ ਜਾਣ ਸੋ,
ਉਹ ਆਪ ਹੀ ਉਹਨਾਂ ਦੀ ਵਾਹਿਗੁਰੂ ਖਬਰ ਨੂੰ ਜਾਣਦਾ ਕਿ ਪ੍ਰੇਮੀ ਹਨ, ਇਹਨਾਂ ਚ ਮੇਰੇ ਵਿੱਚ ਜੁੜਿਆ ਹੋਇਆ ਹੈ। ਆਪ ਹੀ ਅੰਤਰਜਾਮੀ ਹੈ, ਜਾਣ ਲੈਂਦਾ ਹੈ। ਸੋ ਉਹਨਾਂ ਦੀ ਬੇਨਤੀ ਕੀਤੀ ਨੂੰ ਆਪੇ ਜਾਣੇ, ਜਿਹੜੇ ਉਸ ਦੀ ਸੋ ਸੋਭਾ ਨੂੰ ਕਰਦੇ ਹੈ, ਉਹ ਆਪਣੇ ਸਰੂਪ ਆਤਮਾ ਨੂੰ ਜਾਣ ਲੈਂਦੇ ਹਨ।
ਕਿਸ ਨੂੰ ਕਹੀਏ ਨਾਨਕਾ,
ਗੁਰੂ ਸਾਹਿਬ ਜੀ ਕਹਿੰਦੇ ਕਿਹਨੂੰ ਜਾ ਕੇ ਭਾਈ ਹੋਰ ਦੂਜੇ ਨੂੰ ਕਹਿਣਾ ਹੈ,
ਜਾਂ ਘਰ ਵਰਤੈ ਸਭ ਕੁਝ,
ਜਾਂ ਸਭ ਕਿਸੇ ਦੇ ਘਰ ਹਿਰਦਿਆਂ ਚ ਪਰਮੇਸ਼ਰ ਸਾਖੀ ਰੂਪ ਹੋ ਕੇ ਆਪ ਹੀ ਵਰਤ ਰਿਹਾ ਹੈ, ਉਸੇ ਅੱਗੇ ਹੀ ਕਹਿਣਾ ਬਣਦਾ ਹੈ।
ਪੌੜੀ ਸਭੇ ਥੋਕ ਵਿਸਾਰ,
ਹੇ ਜੀਵ, ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੇ ਥੋਕ ਪਦਾਰਥਾਂ ਦੀ ਇੱਛਾ ਜਿਹੜੀ ਤੇਰੇ ਅੰਦਰ ਹੈ, ਸੁਤਮਤ ਲੋਕ ਈਖਣਾ ਪੀਨੀ ਇਹਨਾਂ ਸਾਰਿਆਂ ਥੋਕ ਪਦਾਰਥਾਂ ਦੀ ਜਿਹੜੀ ਇੱਛਾ ਮੇਟ ਦੇ ਕੱਟ ਦੇ ਅੰਦਰੋਂ
ਇੱਕੋ ਮਿੱਤ ਕਰ
ਇੱਕ ਵਾਹਿਗੁਰੂ ਹੀ ਤੇਰਾ ਮਿੱਤਰ ਹੈ ਉਸ ਨੂੰ ਆਪਣਾ ਸੱਜਣ ਬਣਾਉਣਾ ਕਰ ਮਨ ਬਾਣੀ ਸਰੀਰ ਕਰਕੇ
ਮਨ ਤਨ ਹੋਏ ਨਿਹਾਲ
ਫਿਰ ਤੇਰੇ ਮਨ ਤਨ ਦੇ ਅੰਦਰੋਂ ਪ੍ਰਗਟ ਹੋ ਜਾਏਗਾ ਤੂੰ ਹੋਏ ਨਿਹਾਲ ਉਸ ਨੂੰ ਦੇਖਣ ਵਾਲਾ ਹੋ ਜਾਏਗਾ ਤੇ ਨਿਹਾਲ ਆਨੰਦ ਹੋ ਜਾਏਗਾ ਮਨ ਤਨ ਕਰਕੇ
ਪਾਪਾਂ ਦਹਿ ਹਰ
ਹਰੀ ਅਕਾਲ ਪੁਰਖ ਤੇਰੇ ਜਿੰਨੇ ਪਾਪ ਹੈ ਜਨਮਾਂ ਜਨਮਾਂ ਦੇ ਉਹਨਾਂ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਕਰਾ ਕੇ ਪ੍ਰਗਟ ਮੇਟ ਦੇਵੇਗਾ ਨਾਸ਼ ਕਰ ਦੇਵੇਗਾ ਸਾੜ ਦੇਵੇਗਾ
ਆਵਣ ਜਾਣ
ਹਰ ਨਾਮ ਅਗਨੀ ਦਾ ਵੀ ਅਗਨੀ ਦੀ ਨਹੀਂ ਆਈ ਰਾਮ ਨਾਮ ਜਬ ਪਾਪ ਕੋ ਤਿੰਨ ਕਿਲੇ ਵਿਖਦਾ ਹਨ ਹਾਰ
ਆਵਣ ਜਾਣ ਚੁੱਕੇ
ਤੇਰਾ ਜਨਮ ਧਾਰ ਕੇ ਜਿਹੜਾ ਆਉਣਾ ਹੈ ਫਿਰ ਮਰ ਕੇ ਜਾਣਾ ਹੈ ਇਹ ਚੱਕਿਆ ਜਾਵੇਗਾ ਸੰਸਾਰ ਚੋਂ
ਜਨਮ ਨਾ ਜਾਹੇ ਮਾਰ
ਫਿਰ ਭਾਈ ਤੂੰ ਜਨਮ ਨਹੀਂ ਧਾਰੇਗਾ ਕਿਸੇ ਗਰਭ ਚ ਨਹੀਂ ਪੈ ਕੇ ਮੁਖ ਤਲੇ ਪੈਰ ਉਪਰੇ ਵਸੰਦੋ ਕੋਥਲੇ ਥਾਏ ਕਿਉਂ ਮੂਧਾ ਨੀ ਨੌ ਮਹੀਨੇ ਲਮਕਣਾ ਪਵੇਗਾ ਤੈਨੂੰ ਅਤੇ ਜਨਮ
ਨਾ ਜਾਹੇ ਮਾਰ
ਤੇ ਨਾ ਮਰ ਕੇ ਜਾਵੇਗਾ ਕਿਸੇ ਵਾਸ਼ਨਾ ਕਰਕੇ ਕਿਸੇ ਜੂਨ ਵਿੱਚ ਕਿਸੇ 84 ਲੱਖ ਜੂਨ ਚ ਵੀ ਨੀ ਜਾਵੇਗਾ ਕਿਸੇ ਪ੍ਰਲੋਕ ਚ ਹਿਸਾਬ ਕਿਤਾਬ ਦੇਣ ਵਾਸਤੇ ਵੀ ਤੈਨੂੰ ਜਪੁਰੀ ਚ ਨੀ ਜਾਣਾ ਪਵੇਗਾ ਮਰ ਕੇ
ਸੱਚ ਨਾਮ ਆਧਾਰ
ਹੇ ਭਾਈ ਸੱਚੇ ਪਾਤਸ਼ਾਹ ਦੇ ਨਾਮ ਦਾ ਆਸਰਾ ਹਿਰਦੇ ਚ ਲੈ ਲਾ
ਸੋਗ ਨਾ ਮੋਹ ਜਾਰ
ਤੈਨੂੰ ਕਦੇ ਪਦਾਰਥਾਂ ਦੇ ਵਿਛੜਨੇ ਕਰਕੇ ਸੋਗ ਨੀ ਹੋਊਗਾ ਤੇ ਨਾ ਤੈਨੂੰ ਸੰਬੰਧੀਆਂ ਦਾ ਮੋਹ ਹੋਵੇਗਾ ਨਾ ਤੇਰਾ ਚਿੱਤ ਜਲੂਗਾ ਸੋਗ ਵੀ ਅੱਗ ਹੈ ਇੱਕ ਅਗਨ ਮਿਥਿਆ ਮਿਥਨ ਮੋਹ ਅਗਨ ਸੋਗ ਸਾਗਰ ਸੋ ਇਹ ਅੱਗ ਵੀ ਅੱਗ ਦਾ ਸਾਗਰ ਹੈ ਜਿਹੜਾ ਸੋਗ ਹੈ ਸੋਗ ਚ ਵੀ ਸੁੱਖ ਸੋਕ ਕੇ ਸੜ ਜਾਂਦਾ ਆਦਮੀ ਇਸ ਪ੍ਰਕਾਰ ਕਹਿੰਦੇ ਹਨ
ਸੋਗ ਨਾ ਮੋਹ ਜਾਰ
ਤੇ ਮੋਹ ਵੀ ਅੱਗ ਦੀ ਨੀ ਆਈ ਹੈ ਇਹਦੇ ਵਿੱਚ ਵੀ ਨੀ ਸੜੇਗਾ ਤੇ ਸੋਗ ਵਿੱਚ ਵੀ ਤੂੰ ਜਲੇਗਾ ਨੀ ਅਤੇ ਨਾ ਤੈਨੂੰ ਸੋਗ ਹੋਵੇਗਾ ਤੇ ਨਾ ਮੋਹ ਹੋਵੇਗਾ ਨਾ ਜੜਤਾ ਹੋਵੇਗੀ ਤੇਰੇ ਅੰਦਰ ਤੇਰਾ ਚਿੱਤ ਜਿਹੜਾ ਹੈ ਉਹ ਪ੍ਰਕਾਸ਼ ਵਾਲਾ ਹੋ ਜਾਏਗਾ ਤੇ ਜਲੇਗਾ ਨੀ ਤੂੰ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਵੇਖ ਕੇ ਕਿਸੇ ਦੇ ਤਾਂ ਹੀ ਜਲ ਜਾਣਾ ਕਿਸੇ ਦਾ ਪ੍ਰਤਾਪ ਵੇਖ ਕੇ ਸੜ ਜਾਣਾ ਇਹ ਈਰਖਾ ਨਾਲ ਵੀ ਨਹੀਂ ਜਲੇਗਾ ਐ ਚਿੱਤ ਪ੍ਰਸੰਨ ਹੋਵੇਗਾ ਵਾਹਿਗੁਰੂ ਦੀ ਦਾਤ ਸਮਝ ਕੇ
ਨਾਨਕ ਨਾਮ ਨਿਧਾਨ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰ ਦੇ ਨਾਮ ਦਾ ਇਹ ਖਜ਼ਾਨਾ ਹੈ
ਮਨ ਮਹਿ ਸਾਂਝ ਧਾਰ
ਇਹ ਭਾਈ ਮਨ ਵਿੱਚ ਸੰਚਨ ਕਰਕੇ ਇਕੱਠਾ ਕਰਕੇ ਰੱਖ ਲਾ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਇਹ ਨਾਮ ਦਾ ਖਜ਼ਾਨਾ ਇਹ ਸਾਰੇ ਔਗਣ ਤੇਰੇ ਫਿਰ ਮਿਟ ਜਾਣਗੇ
ਸਲੋਕ ਮਹੱਲਾ ਪੰਜਵਾ ਮਾਇਆ ਮਨੋ ਨਾ ਵਿਸਰੈ
ਇਹ ਜੀਵਾਂ ਦਾ ਐਸਾ ਸੁਭਾਅ ਹੈ ਇਹ ਮਾਇਆ ਮਨ ਚੋਂ ਭੁੱਲਦੀ ਨੀ ਹਰ ਵਕਤ ਬਣੀ ਰਹਿੰਦੀ ਹੈ ਇੱਛਾ
ਮੰਗੈ ਦਮਾ ਦਮ
ਜੇ ਪੰਡਿਤ ਕੋਈ ਕਥਾ ਕਰਦਾ ਵੀ ਦਮੜਾ ਕਿਸੇ ਨੇ ਅਰਦਾਸ ਕਰਤਾ ਹੈ ਕਿ ਨਹੀਂ ਉਸ ਪਾਸੇ ਝਾਕਦਾ ਰਹਿੰਦਾ ਵੀ ਮੈਨੂੰ ਦਮੜਾ ਦੇਣ ਜੇ ਉਹ ਹਲਾਉਂਦਾ ਹੈ ਕਿ ਨਹੀਂ ਇਹ ਹਾਲਤ ਹੈ ਜੇ ਭੋਗ ਪਾਈ ਦਾ ਵੀ ਪਥੇ ਪੈਸੇ ਕਿੰਨੇ ਕੁ ਟੇਕੇ ਹੈ ਇਉਂ ਦਮੜੇ ਹੀ ਦਮੜੇ ਮੰਗਦਾ ਰਹਿੰਦਾ ਹਰ ਵਕਤ ਇਹ ਹਾਲਤ ਹੈ ਇਸ ਪੁਰਖ ਦੀ ਦਮਾ ਦਮ ਸਾਹ ਸਾਹ ਦਮ ਹੀ ਦਮ ਦਮੜੇ ਹੀ ਦਮੜੇ ਮੰਗਦਾ ਹੈ ਸਾਹ ਸਾਹ ਚ ਹਰੇਕ ਮਾਇਆ ਹੀ ਚਾਹੁੰਦਾ ਰਹਿੰਦਾ ਹੈ ਇਹ ਮਨ ਚੋਂ ਨੀ ਇਸ ਦੇ ਭੁੱਲਦੀ
ਸੋ ਪ੍ਰਭ ਚਿੱਤ ਨਾ ਆਵੇ
ਹੇ ਜੀ ਉਹ ਸੋ ਜਿਹੜਾ ਪਰਮੇਸ਼ਰ ਤੈਨੂੰ ਪਦਾਰਥ ਦੇਣ ਵਾਲਾ ਹੈ ਤੇਰੀ ਪ੍ਰਭਤਾ ਕਰਨ ਵਾਲਾ ਹੈ ਤੇਰੀ ਵਡਿਆਈ ਕਰਨ ਵਾਲਾ ਹੈ ਉਹ ਪਰਮੇਸ਼ਰ ਤਤਪਤ ਦਾ ਲੱਖ ਅਰਥ ਤੇਰੇ ਚੇਤੇ ਨਹੀਂ ਆਉਂਦਾ ਹੈ
ਨਾਨਕ ਨਹੀਂ ਕਰਾਂ
ਅੱਛਾ ਇਉਂ ਹੀ ਸਮਝ ਲਿਆ ਇੰਨਾ ਉਪਦੇਸ਼ ਸੁਣ ਕੇ ਤੂੰ ਧਾਰਨ ਨਹੀਂ ਕੀਤਾ ਤੇਰੇ ਕਰਮਾਂ ਚ ਹੀ ਨਹੀਂ ਪਾਈ ਕਰਮਾਂ ਤੋਂ ਹੀਣਾ ਤੂੰ ਕਰਮਾਂ ਦੀ ਮਾਰ ਤੇਰੇ ਤੇ ਪਈ ਹੈ ਤੇਰੇ ਤੇ ਪਰਮੇਸ਼ਰ ਦੀ ਕਿਰਪਾ ਨਹੀਂ ਹੈ ਇਸ ਕਰਕੇ ਵਾਹਿਗੁਰੂ ਚੇਤੇ ਨਹੀਂ ਤੇਰੇ ਆਉਂਦਾ ਹੈ ਜਿਸਨੂੰ ਤੂੰ ਪਰਾ ਬਲ ਤਸਕਾ ਮੋਹ ਛੰਦਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ
ਮਹੱਲਾ ਪੰਜਵਾ ਸਲੋਕ ਮਹੱਲਾ ਪੰਜਵਾ ਮਾਇਆ ਮਨੋ ਨਾ ਵਿਸਰੈ
ਇਹ ਜੀਵ ਮਾਇਆ ਜੋ ਰਾਜਸੀ ਤਾਮਸੀ ਸਾਂਤਕੀ ਰੂਪ ਹੈ ਇਹ ਤੇਰੇ ਮਨ ਚ ਕਦੇ ਰਜੋ ਗੁਣੀ ਹੋ ਜਾਂਦਾ ਕਦੇ ਸਤੋ ਗੁਣੀ ਹੋ ਜਾਂਦਾ ਕਦੇ ਤਮੋ ਗੁਣੀ ਹੁੰਦਾ ਕਦੇ ਤਿੰਨਾਂ ਗੁਣਾਂ ਉਚੀਤ ਨਹੀਂ ਹੁੰਦਾ। ਇਹ ਮਾਇਆ ਹੀ ਹੈ ਤੇਰੇ ਗੁਣ ਰੂਪ ਹੋ ਕੇ, ਇਹ ਤੇਰੇ ਮਨ ਚੋਂ ਭੁੱਲਦੀ ਨਹੀਂ ਹੈ।
ਮੰਗੈ ਦਮਾ ਦਮ
ਸਾ ਸਾ, ਇਹ ਤਿੰਨਾਂ ਗੁਣਾਂ ਦੇ ਵਿੱਚ ਹੀ ਪਿਆ ਮੰਗਦਾ ਰਹਿੰਦਾ। ਕਦੇ ਕ੍ਰੋਧ ਆ ਜਾਂਦਾ, ਕਦੇ ਲੋਭ ਆ ਜਾਂਦਾ, ਕਦੇ ਕੰਮ ਕੱਢਣ ਵਾਸਤੇ ਨਰਮ ਬਣ ਜਾਂਦਾ ਹੈ।
ਸੋ ਪ੍ਰਭ ਚੇਤਨਾ,
ਉਹ ਪ੍ਰਭੂ ਅਕਾਲ ਪੁਰਖ ਜਿਹੜਾ ਤੇਰੇ ਚੇਤੇ ਨਹੀਂ ਆਉਂਦਾ ਹੈ।
ਨਾਨਕ ਨਹੀਂ ਕਰਮ,
ਇਉਂ ਜਾਣੀਦਾ ਤੈਂ ਨਿਸਕਾਮ ਕਰਮ ਨਹੀਂ ਕੀਤੇ ਹੋਏ। ਜੇ ਕੰਮ ਚੰਗੇ ਕੀਤੇ ਹੁੰਦੇ ਤਾਂ ਮਹਾਰਾਜ ਸਾਹਿਬ ਦੀ ਕਿਰਪਾ ਤੇਰੇ ਤੇ ਹੋ ਜਾਂਦੀ।
ਮਹੱਲਾ ਪੰਜ, ਮਾਇਆ ਸਾਥ ਨਾ ਚੱਲੇਗੀ।
ਫੇ ਜੀਵ ਜਿਹੜੀ ਮਾਇਆ ਹੈ ਇਹ ਸਾਥ ਪ੍ਰਲੋਕ ਚ ਨਹੀਂ ਚੱਲੇਗੀ।
ਕਿਆ ਲਪਟਾਵ ਹੈ ਅੰਧ,
ਇਹ ਅੰਧੇ ਅਗਿਆਨੀ ਪੁਰਖ ਇਹਦੇ ਚ ਕਿਉਂ ਲਪਟਾਵੇ, ਕਿਉਂ ਫਸ ਰਿਹਾ ਹੈ।
ਗੁਰ ਕੇ ਚਰਨ ਤੇ ਆਏ ਤੂੰ,
ਤੈਨੂੰ ਚਾਹੀਦਾ ਸਤਿਗੁਰੂ ਮਹਾਰਾਜ ਸਾਹਿਬ ਦੇ ਪਵਿੱਤਰ ਚਰਨ, ਜਿਨ੍ਹਾਂ ਚਰਨਾਂ ਦੀ ਸ਼ਰਨ ਚ ਭਾਈ ਸਾਹਿਬ ਨੇ ਕਿਹਾ ਚਰਨ ਸ਼ਰਨ ਚੱਲ ਜਾਏ ਸਿੱਖ, ਚਰਨ ਸ਼ਰਨ ਤੇ ਜੱਗ ਚੱਲ ਆਵੇ। ਜਿਹੜਾ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਚੱਲ ਕੇ ਆ ਜਾਏ, ਕੁੱਲ ਦੁਨੀਆਂ ਉਹਦੇ ਚਰਨੀ ਆ ਪੈਂਦੀ ਹੈ। ਸਤਿਗੁਰ ਆ ਗਿਆ ਸਤ ਸਤ ਕਰ ਮਾਨੇ ਸਿੱਖ, ਆ ਗਿਆ ਸਗਲ ਸੰਸਾਰ ਤਾਂ ਹਕਾਵ ਹੀ, ਉਹਦਾ ਸਾਰਾ ਸੰਸਾਰ ਆ ਗਿਆ ਮੰਨਣ ਨਾਲ ਪ੍ਰੇਮ ਕਰਨ ਲੱਗ ਜਾਂਦਾ। ਏਡਾ ਗੁਰੂ ਸਾਹਿਬ ਦਾ ਪ੍ਰਤਾਪ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਚਰਨ ਸਰਨ ਗੁਰ ਏਕ ਪੈਂਡਾ ਜਾਇ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਟ ਹੈ। ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਚ ਇੱਕ ਕਦਮ ਭਰ ਕੇ ਵੀ ਚੱਲੀਏ ਤਾਂ ਕਰੋੜਾਂ ਜਨਮਾਂ ਦੇ ਪੈਂਡੇ ਮੁਕਾ ਕੇ ਮਹਾਰਾਜ ਆਪਦੇ ਚਰਨਾਂ ਦੀ ਸ਼ਰਨ ਦਿੰਦੇ ਹੈ। ਏਡੇ ਵੱਡੇ ਕਿਰਪਾਲੂ ਹਨ ਸੱਚੇ ਪਾਤਸ਼ਾਹ। ਜਿਵੇਂ ਚਰਨਾਂ ਦੀ ਸ਼ਰਨ ਸਾਧ ਸੰਗਤ ਜੀ, ਭਾਈ ਜਿਹੜਾ ਜੋਗਾ ਸਿੰਘ ਸੀ ਉਹ ਜਦੋਂ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਲਾਵਾਂ ਛੱਡ ਕੇ ਆਇਆ ਸੀ, ਉਹਦੇ ਮਨ ਚ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਸਿੱਖ ਕੋਈ ਨਹੀਂ ਹੋਣਾ। ਲਾਵਾਂ ਛੱਡ ਕੇ ਜਿਹੜਾ ਗੁਰੂ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਮੰਨ ਸਕੇ, ਉਸ ਵੇਲੇ ਹੰਕਾਰ ਹੋਣ ਤੋਂ ਮਹਾਰਾਜ ਨੂੰ ਚੰਗਾ ਨਾ ਲੱਗਾ ਕਿ ਹੰਕਾਰ ਸਿੱਖ ਦੇ ਅੰਦਰ ਠੀਕ ਨਹੀਂ। ਉਹਦਾ ਹੰਕਾਰ ਮੇਟਣ ਵਾਸਤੇ ਮਨ ਚ ਵਕਾਰ ਫੁਰ ਗਿਆ। ਉਸ ਵੇਲੇ ਵਕਾਰ ਫੁਰਨ ਤੋਂ ਹੁਸ਼ਿਆਰਪੁਰ ਵਿੱਚ ਬੇਸਵਾ ਦੇ ਬੂਹੇ ਅੱਗੇ ਜਾ ਖੜਾ। ਕਲਗੀ ਧਰਨ ਸੋਚਿਆ ਕਿ ਮੇਰੀ ਸਾਡਾ ਬਚਨ ਮੰਨ ਕੇ ਆਇਆ ਇੱਡੀ ਦੂਰੋਂ ਸਿੱਖ, ਤੇ ਫਿਰ ਇੱਥੇ ਇਹਨੂੰ ਹੰਕਾਰ ਹੋਣੇ ਕਰਕੇ ਅਸੀਂ ਇਹਦਾ ਮਨ ਵਕਾਰੀ ਤਾਂ ਕਰਤਾ ਹੈ, ਪਰ ਹੁਣ ਰਾਖੀ ਕਰਨੀ ਵੀ ਸਾਡਾ ਫਰਜ਼ ਹੈ। ਇਹ ਜਾਣ ਕੇ ਗੁਰੂ ਸਾਹਿਬ ਚੋਬਦਾਰ ਦਾ ਰੂਪ ਧਾਰ ਕੇ ਸਾਧ ਸੰਗਤ ਜੀ ਉਸ ਵੇਲੇ ਪਹਿਰੇ ਤੇ ਜਾ ਖੜੇ। ਪਹਿਰੇ ਤੇ ਖੜ ਕੇ ਸੱਚੇ ਪਾਤਸ਼ਾਹ ਜੀ ਜੋ ਖੜੇ ਰਹੇ, ਇਹ ਮੁੜ ਆਇਆ। ਤੀਜੀ ਵਾਰ ਵੀ ਜਦੋਂ ਗਏ ਪਹਿਰੇ ਤੇ ਖੜੇ ਹੈ, ਫਿਰ ਇਹਨੂੰ ਕਿਹਾ ਸਿੱਖ ਦੀ ਸ਼ਕਲ ਹੈ, ਕਛਹਿਰਾ ਪਾਇਆ ਹੈ, ਕਿਰਪਾਨ ਪਾਈ ਹੈ, ਸਿਰ ਤੇ ਕੇਸ ਹੈ ਤੇਰੇ, ਤੂੰ ਮਹਾਰਾਜ ਦੇ ਹਜ਼ੂਰ ਦਾ ਸਿੱਖ ਪ੍ਰਤੀਤ ਹੁੰਦਾ, ਇਹ ਬੇਸਵਾ ਦੇ ਬੂਹੇ ਖੜਾ ਸ਼ਰਮ ਨਹੀਂ ਆਉਂਦੀ ਤੈਨੂੰ। ਇਹ ਸੁਣ ਕੇ ਸੌ ਘੜਾ ਪਾਣੀ ਦਾ ਸਿਰ ਚ ਪੈ ਗਿਆ ਸਾਧ ਸੰਗਤ ਜੀ। ਉਸੇ ਵੇਲੇ ਪਛਤਾਵਾ ਕਰਦਾ ਹੋਇਆ ਆਨੰਦਪੁਰ ਸਾਹਿਬ ਨੂੰ ਤੁਰ ਪਿਆ। ਇੱਧਰ ਗਰੀਬ ਨਵਾਜ ਦੀਵਾਨ ਵਿੱਚ ਬੈਠੇ ਹੈ, ਤੇ ਜਦੋਂ ਦੀਵਾਨ ਚ ਪੁੱਜਾ ਗੁਰੂ ਸਾਹਿਬ ਹੱਸ ਪਏ। ਇਹ ਸ਼ਰਮਿੰਦਾ ਬਹੁਤ ਹੋ ਗਿਆ। ਹੱਸਣ ਤੋਂ ਮਹਾਰਾਜ ਦੇ ਸਿੰਘਾਂ ਨੂੰ ਪੁੱਛਿਆ, ਭਾਈ ਦਿਆ ਸਿੰਘ ਮਹਾਰਾਜ ਕੀ ਕਾਰਨ ਹੈ? ਮਹਾਰਾਜ ਕਹਿੰਦੇ ਭਾਈ ਜੋਗਾ ਸਾਨੂੰ ਪੁੱਛੋ, ਇਹਨੇ ਸਾਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ, ਬੇਸਵਾ ਦੇ ਬੂਹੇ ਅੱਗੇ ਪਹਿਰਾ ਦਵਾਉਣਾ ਸੀ ਇਸ ਨੂੰ ਸਾਡਾ। ਸੁਣ ਕੇ ਭਾਈ ਜੋਗਾ ਸਿੰਘ ਆਪਦੀ ਗਲਤੀ ਮੰਨੀ ਕਿ ਸਤਿਗੁਰੂ ਜੀ ਰਾਖੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਕਰੋੜਾਂ ਪੈਂਡਾ ਮੁਕਾ ਕੇ ਗੁਰੂ ਸਾਹਿਬ ਆਪਦੇ ਚਰਨਾਂ ਦੀ ਸ਼ਰਨ ਦਿੰਦੇ ਹੈ। ਜੇ ਮਨ ਕਦੇ ਭੁੱਲ ਵੀ ਜਾਵੇ, ਸੱਚੇ ਪਾਤਸ਼ਾਹ ਆਪ ਰਾਖੇ ਹੋ ਕੇ ਬਖਸ਼ ਲੈਂਦੇ ਹੈ, ਕਿਉਂ ਕਰੋੜਾਂ ਜਨਮਾਂ ਦੇ ਪੈਂਡੇ ਮੁਕਾਉਣ ਵਾਲੇ ਹੈ ਗੁਰੂ ਮਹਾਰਾਜ ਸਾਹਿਬ ਜੀ। ਇਸੇ ਪ੍ਰਕਾਰ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਵਾਰੰਵਾਰ ਗੁਰ ਹੇਤ ਹੈ। ਜਿਹੜਾ ਇੱਕ ਵਾਰੀ ਗੁਰੂ ਸਾਹਿਬ ਦਾ ਮੰਤਰ ਸਿਮਰੇ, ਉਹਨੂੰ ਵਾਰ ਵਾਰ ਗੁਰੂ ਸਾਹਿਬ ਚੇਤੇ ਕਰਦੇ ਹੈ ਕਿ ਸਾਡੇ ਸਿਰ ਤੇ ਕਰਜ਼ਾ ਨਾ ਚਾੜ ਦੇਵੇ, ਸਿੱਖ ਸਾਨੂੰ ਚੇਤੇ ਕਰਦਾ ਹੈ, ਏਡਾ ਪਿਆਰ ਹੈ। ਭਾਈ ਦਿਆ ਸਿੰਘ ਪੁੱਛਿਆ, ਮਹਾਰਾਜ ਆਪ ਬ੍ਰਹਮ ਰੂਪ ਹੋ, ਕਿਹਦਾ ਭਜਨ ਕਰਦੇ ਹੋ? ਭਾਈ ਜਿਹੜੇ ਸਿੱਖ ਚੇਤੇ ਕਰਦੇ ਹੈ, ਅਸੀਂ ਉਹਨਾਂ ਦਾ ਕਰਜ਼ਾ ਆਪ ਤੇ ਨਹੀਂ ਚੜ੍ਹਨ ਦਿੰਦੇ, ਉਹਨਾਂ ਨੂੰ ਚੇਤੇ ਕਰਦੇ। ਮਹਾਰਾਜ ਸਾਹਿਬ ਦਸਮ ਪਾਤ ਸਿੰਘ ਬਚਨ ਕੀਤੇ। ਇਸੇ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਵਾਜ ਫਰਮਾਉਂਦੇ ਹਨ, ਭਾਵ ਨਹੀਂ ਭਗਤ ਪਾ ਕੌਡੀ ਅਗਰ ਭਾਗ ਰਾਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਕੌਡੀ ਵਾਲਾ ਸਿੱਖ ਇੱਕ ਪ੍ਰੇਮੀ ਸੀ, ਉਹਨੂੰ ਮਸੰਦ ਅੰਦਰ ਨਾ ਵੜਨ ਦੇਣ ਮਹਾਰਾਜ ਦੇ ਚਰਨਾਂ ਚ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਰਿਮੰਦਰ ਸਾਹਿਬ ਚ ਬੈਠੇ ਹਾਂ, ਮਹਾਰਾਜ ਸਾਹਿਬ ਭਾਈ ਗੁਰਦਾਸ ਨੂੰ ਭੇਜ ਕੇ ਇਹ ਪ੍ਰਸੰਗ ਸਾਧ ਸੰਗਤ ਜੀ ਦਸ ਗੁਰ ਪੁਰ ਪ੍ਰਕਾਸ਼ ਗ੍ਰੰਥ ਦੇ ਵਿੱਚ ਆਉਂਦਾ ਹੈ। ਉਹ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਆਪਣੇ ਪਾਸ ਬੁਲਾਇਆ ਜਿਸ ਵੇਲੇ ਉਹ ਸਿੱਖ ਬਹੁਤ ਗਰੀਬ ਸੀ, ਇੱਕ ਕੌਡੀ ਮਹਾਰਾਜ ਦੇ ਚਰਨਾਂ ਚੜਾਈ। ਭਾਈ ਗੁਰਦਾਸ ਸਾਹਿਬ ਜੀ ਨੇ ਵੇਖਿਆ ਏਡਾ ਪ੍ਰੇਮ ਵਾਲਾ ਸਿੱਖ ਸੀ, ਲੱਖਾਂ ਰੁਪਇਆਂ ਵਾਲਿਆਂ ਵੱਲ ਨਿਗਾਹ ਨੀ ਗੁਰੂ ਸਾਹਿਬ ਨੇ ਕੀਤੀ, ਇਹ ਕੌਡੀ ਵਾਲੇ ਸਿੱਖ ਨੂੰ ਮਸੰਦ ਲੰਘਣ ਨਹੀਂ ਦਿੰਦੇ, ਗੁਰੂ ਸਾਹਿਬ ਜੀ ਨੇ ਆਪ ਕਿਉਂ ਭੇਟ ਕਰਾਈ ਹੈ। ਉਸ ਵਕਤ ਸਾਧ ਸੰਗਤ ਜੀ ਮਹਾਰਾਜ ਕਿਹਾ ਸਿੱਖਾ ਤੇਰੇ ਅੰਦਰ ਕੀ ਇੱਛਾ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਅੰਦਰ ਦਲਿੱਦਰ ਹੈ, ਕਿਰਪਾ ਕਰਕੇ ਦਲਿੱਦਰ ਚੱਕੋ। ਉਸ ਵੇਲੇ ਗੁਰੂ ਸਾਹਿਬ ਜੀ ਨੇ 9 ਨਿਧੀਆਂ 18 ਸਿੱਧੀਆਂ ਸਾਰੀਆਂ ਬਖਸ਼ਤੀਆਂ। ਉਹ ਵੇਖ ਕੇ ਭਾਈ ਗੁਰਦਾਸ ਜੀ ਕਹਿੰਦੇ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾ ਅੰਦੇਤ ਹੈ। ਸਰਦਾ ਦੇ ਨਾਲ ਸਾਧ ਸੰਗਤ ਜੀ ਭਾਵਨਾ ਨਾਲ ਜੇ ਕੌਡੀ ਵੀ ਸਿੱਖ ਅੱਗੇ ਰੱਖਦਾ ਉਹਨੂੰ ਸਾਰੇ ਖਜ਼ਾਨੇ ਗੁਰੂ ਸਾਹਿਬ ਬਖਸ਼ ਦਿੰਦੇ ਹੈ, ਕਿੰਨੇ ਵੱਡੇ ਕਿਰਪਾਲੂ ਹੈ। ਸਤਿਗੁਰ ਦਿਆਨੰਦ ਮਹਿਮਾ ਆਗਾਧ ਬੋਧ ਨਵੋ 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 ਨੇਤ 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 ਹੈ। ਸਤਿਗੁਰੂ ਮਹਾਰਾਜ ਸਾਹਿਬ ਦਇਆ ਦੇ ਸਮੁੰਦਰ ਹੈ, ਬੇਅੰਤ ਉਹਨਾਂ ਦਾ ਵਿਚਾਰ ਹੈ, ਨਮਸਕਾਰ ਹੈ ਵਾਰ ਵਾਰ ਨਮਸਕਾਰ ਹੈ, ਉਹ ਨਿੱਤ ਰਹਿਣ ਵਾਲੇ ਹਨ। ਇਸੇ ਤਰ੍ਹਾਂ ਕਿਸੇ ਪ੍ਰੇਮੀ ਨੇ ਅਨੁਵਾਦ ਕਰਦੇ ਹੋ ਕਿਹਾ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚੋਂ ਬੱਚਿਆਂ ਕੁਹਾ ਦੇਵੇ, ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਬਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ।
ਗੁਰ ਕੇ ਚਰਨ ਤੇ ਆਏ ਤੂੰ,
ਸਤਿਗੁਰੂ ਸਾਹਿਬ ਦੇ ਚਰਨਾਂ ਕੋਲੋਂ ਧਿਆਉਣਾ ਕਰ ਆਇਆ ਨੀ ਹੈ, ਮਹਾਰਾਜ ਦੇ ਚਰਨਾਂ ਕੋਲੋਂ ਧਿਆਉਣਾ ਕਰ।
ਮਾਇਆ ਬੰਧ
ਜਿਹੜੇ ਮਾਇਆ ਦੇ ਬੰਧਨ ਪਏ ਆ ਤੇਰੇ ਅੰਦਰ ਕਰਤਾ ਭੁਗਤਾ ਪੁਣੇ ਦੇ, ਇਹ ਸਾਰੇ ਟੁੱਟ ਜਾਣਗੇ ਹੰਗਤਾ ਮਮਤਾ
ਦੇ।
ਖੈਤਾ ਖੀਣਤਾ ਆਦਿਕ ਸੁਭਾਅ, ਕਿਸੇ ਨੂੰ ਵੱਡਾ ਪ੍ਰਤਾਪੀ ਵੇਖ ਕੇ ਸਹਾਰ ਨਾ ਸਕਣਾ ਅਤੇ ਖੈ ਹੋ ਜਾਣਾ ਪਦਾਰਥ ਤੇ ਖੀਣ ਘਟਣ ਲੱਗ ਜਾਣਾ ਪਦਾਰਥ, ਇਹ ਸੁਭਾਅ ਹਨ ਮਾਇਆ ਦੇ, ਇਹ ਬੰਧਨ ਟੁੱਟ ਜਾਂਦੇ ਹਨ।
ਪੌੜੀ ਭਾਣੇ ਹੁਕਮ ਮਨਾਇਓ,
ਜੋ ਮਹਾਰਾਜ ਸਾਹਿਬ ਦਾ ਭਾਣਾ ਮੰਨਦੇ ਹਨ ਉਹਨਾਂ ਨੂੰ ਹੁਕਮ ਆਪਣਾ ਮਨਾਉਣਾ ਕੀਤਾ, ਰਜਾ ਵਿੱਚ ਰੱਖਿਆ ਹੈ। ਵਾਹਿਗੁਰੂ ਦੇ ਭਾਣੇ ਅਨੁਸਾਰ ਹੀ ਸਤਿਗੁਰਾਂ ਨੇ ਅੰਮ੍ਰਿਤ ਨਾਮ ਦਾ ਜਾਪ ਕਰਨ ਰੂਪ ਹੁਕਮ ਮਨਾਉਣਾ ਕੀਤਾ ਹੈ।
ਭਾਣੇ ਸੁਖ ਪਾਇਆ,
ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਭਾਣੇ ਨੂੰ ਮੰਨਿਆ ਹੈ, ਅੰਮ੍ਰਿਤ ਵੇਲੇ ਉੱਠਣ ਦਾ ਵੀ ਮਹਾਰਾਜ ਦੀ ਆਗਿਆ ਹੀ ਹੈ, ਗੁਰਮੁਖ ਨਾਮ ਦਾਨ ਇਸ਼ਨਾਨ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ, ਨਾਮ ਜਪਣਾ, ਇਸ਼ਨਾਨ ਕਰਨਾ, ਇਹ ਗੁਰਸਿੱਖੀ ਦੀਆਂ ਨਿਸ਼ਾਨੀਆਂ ਹਨ।
ਭਾਣੇ ਸੁਖ ਪਾਇਆ,
ਉਹਨਾਂ ਨੇ ਭਾਣਾ ਮੰਨ ਕੇ ਗੁਰਸਿੱਖਾਂ ਨੂੰ ਸੁਖ ਨੂੰ ਪਾਉਣਾ ਕੀਤਾ ਹੈ।
ਭਾਣੇ ਸਤਿਗੁਰ ਮੇਲਿਓ,
ਵਾਹਿਗੁਰੂ ਨੇ ਆਪਦੀ ਰਜਾ ਵਿੱਚ ਚੱਲਦੇ ਜਾਣ ਕੇ ਸਤਿਗੁਰਾਂ ਦੇ ਨਾਲ ਉਹਨਾਂ ਨੂੰ ਮੇਲ ਦਿੱਤਾ ਹੈ।
ਭਾਣੇ ਸੱਚ ਧਿਆਇਆ,
ਭਾਣਾ ਮੰਨਣ ਵਾਲਿਆਂ ਨੂੰ ਸੱਚੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਜਿਹੜੇ ਭਾ ਗਏ ਹਨ ਉਹਨਾਂ ਨੇ ਸੱਚੇ ਨਾਮ ਨੂੰ ਧਿਆਇਆ ਹੈ।
ਭਾਣੇ ਜੀਵੜ ਹੋਰ ਦਾਤ ਨਾ,
ਜਿਹੜਾ ਸਾਧ ਸੰਗਤ ਜੀ ਮਹਾਰਾਜ ਦਾ ਭਾਣਾ ਰਜਾਬ ਮੰਨਣੀ ਹੈ, ਚੱਲਣਾ ਹੈ ਰਜਾਬ ਵਿੱਚ, ਏਡੀ ਵੱਡੀ ਹੋਰ ਕੋਈ ਦਾਤ ਨਹੀਂ ਹੈ।
ਸੱਚ ਆਖ ਸੁਣਾਇਆ,
ਇਹ ਸੱਚ ਕਹਿ ਕੇ ਆਖ ਸ਼ਾਸਤਰਾਂ ਦੁਆਰਾ ਅਖਿਆਣਾਂ ਦੁਆਰਾ ਸੱਚਾ ਆਖ ਮੁੱਖੋਂ ਸਤਿਗੁਰੂ ਜੀ ਨੇ ਇਹ ਆਖ ਕੇ ਸੁਣਾਉਣਾ ਕੀਤਾ ਹੈ। ਭਾਣਾ ਸਾਧ ਸੰਗਤ ਜੀ ਪਿਛਲੇ ਲੋਕ ਨਹੀਂ ਸੀ ਮੰਨਦੇ, ਜਦੋਂ ਜਦੋਂ ਔਕੜ ਆਉਂਦੀ ਸੀ ਉਸ ਵੇਲੇ ਰੋਣ ਲੱਗ ਜਾਂਦੇ ਸਨ। ਜਿਵੇਂ ਰਾਮ ਚੰਦਰ ਜੀ ਨੂੰ ਜਦੋਂ ਬਨਵਾਸ ਮਿਲਿਆ, ਭਾਵੇਂ ਰਾਮ ਚੰਦਰ ਜੀ ਵਿਸ਼ਨੂੰ ਜੀ ਦੇ 14 ਕਲਾ ਵਾਲੇ ਅਵਤਾਰ ਸਨ, ਪਰ ਜਿਸ ਵਕਤ ਬਨਵਾਸ ਦਿੱਤਾ ਸੀ ਉਸ ਵੇਲੇ ਨਾਟਕੋ ਦੇ ਉਪਾਸ਼ਕ ਨੇ ਹਿਰਦਾ ਰਾਮ ਲਿਖਿਆ, ਰੋਬਤ ਰਾਧ ਸੀ ਸਮੇਤ ਸੋ ਮਾਨੋ ਮੋਤਨ ਮਾਲ ਟੁੱਟੀ। ਸੀਤਾ ਦੇ ਸਮੇਤ ਰਾਮ ਚੰਦਰ ਜੀ ਬਨਵਾਸ ਨੂੰ ਜਾਂਦੇ ਆ ਰੋਂਦੇ, ਮਾਨੋ ਮੋਤੀਆਂ ਦੀਆਂ ਮਾਲਾ ਟੁੱਟ ਪੈਂਦੀਆਂ, ਇੰਝਾਂ ਡਿੱਗਦੀਆਂ ਨੇ ਰਾਮ ਚੰਦਰ ਤੇ ਸੀਤਾ ਦੇ ਨੇਤਰਾਂ ਵਿੱਚੋਂ। ਇਸ ਪ੍ਰਕਾਰ ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਇਸ ਪ੍ਰਕਾਰ ਦੀ ਹਾਲਤ ਹੈ, ਭਾਣਾ ਮੰਨਣਾ ਬੜਾ ਔਖਾ ਹੈ। ਇਸੇ ਪ੍ਰਕਾਰ ਪੈਗੰਬਰ ਜਿਹੜੇ ਸੀ ਉਹਨਾਂ ਤੋਂ ਵੀ ਭਾਣਾ ਨਹੀਂ ਮੰਨਿਆ ਗਿਆ। ਜਿਸ ਵਕਤ ਸਾਧ ਸੰਗਤ ਜੀ ਇਸੇ ਦੇ ਤਾਂ ਹੀ ਸੂਲੀ ਤੇ ਟੰਗਣਾ ਚਾਹਿਆ ਜਹੂਰੀਆਂ ਨੇ, ਉਸ ਵਕਤ ਇਹਨੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ, ਹੇ ਖੁਦਾ ਇਹ ਜ਼ਹਿਰ ਦਾ ਪਿਆਲਾ ਮੈਨੂੰ ਨਾ ਪਿਆ, ਮੇਰੀਆਂ ਅੱਖਾਂ ਤੋਂ ਦੂਰ ਕਰ ਦੇ। ਇਸ ਪ੍ਰਕਾਰ ਭਾਣਾ ਮੰਨਣਾ ਬੜਾ ਹੀ ਮੁਸ਼ਕਲ ਹੈ ਸਾਹਿਬ ਸਿੰਘ ਜੀ। ਸਾਂਝੇ ਰੋਵੇ ਸੇਖ ਮਸਾਇਕ ਪੀਰ, ਅੰਤ ਲਾ ਕਾਲ ਮਤ ਲਾਗੇ ਭੀੜ, ਕਾਲ ਦੀ ਭੀੜ ਤੋਂ ਡਰਦੇ ਹੋਏ ਸਾਰੇ ਰੋਂਦੇ ਹਨ। ਸੋ ਭਾਣਾ ਗੁਰਮੁਖਾਂ ਨੂੰ ਮੰਨਣਾ ਹੈ। ਭਾਈ ਮਨੀ ਸਿੰਘ ਜੀ ਬੰਦ ਬੰਦ ਕਟਾ ਕੇ ਰਜਾ ਚ ਬੈਠੇ ਹੈ, ਭਾਈ ਤਾਰੂ ਸਿੰਘ ਜੀ ਖੋਪੜਾ ਉਤਰਾ ਕੇ ਫਿਰ ਵੀ ਰਿਜਾਜ ਖੁਸ਼ ਹੋਏ ਬੈਠੇ ਹੈ, ਮਤੀ ਦਾਸ ਦਾ ਸਰੀਰ ਆਰੇ ਨਾਲ ਚੀਰਿਆ ਜਾਂਦਾ ਹੈ, ਰਿਜਾਜ ਚ ਦੋ ਫਾੜਿਆਂ ਚੋਂ ਜਪ ਸਾਹਿਬ ਦਾ ਪਾਠ ਹੁੰਦਾ ਹੈ। ਇਹ ਹੈ ਭਾਣਾ ਮੰਨਣ ਦੇ ਨਿਸ਼ਾਨੀਆਂ ਗੁਰਸਿੱਖਾਂ ਦੀਆਂ, ਜੋ ਇਹ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਇਹ ਜਿਹੜੀ ਕੁਰਬਾਨੀ ਹੈ ਭਾਣਾ ਮੰਨੇ ਬਿਨਾਂ ਨਹੀਂ ਕਿਸੇ ਤੋਂ ਹੋ ਸਕਦੀ। ਇਸੇ ਕਰਕੇ ਸਿੱਖ ਕੌਮ ਦੇ ਅੰਦਰ ਸ਼ਹੀਦ ਜਿੰਨੇ ਹੋਏ ਹੈ ਉਹ ਮਹਾਰਾਜ ਦੀ ਰਜਾ ਮੰਨਣ ਵਾਲੇ ਹੋਏ ਹਨ। ਇਹ ਗੁਰਸਿੱਖਾਂ ਨੂੰ ਦਾਤ ਦਿੱਤੀ ਹੈ। ਆਪ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਤਤੀਆਂ ਲੋਹਾਂ ਤੇ ਬੈਠ ਕੇ ਕਿਹਾ, ਤੇਰਾ ਕੀਆ ਮਿੱਠਾ ਲਾਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦਿਆਂ ਹੋਇਆਂ ਆਪਣਾ ਸੀਸ ਹਿੰਦ ਦੇ ਉੱਤੋਂ ਦੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ। ਇਹ ਹਿੰਦੁਸਤਾਨ ਦੇ ਅੰਦਰ ਬੜਾ ਭਾਰੀ ਹੈ ਸਾਕਾ, ਮਾਰਨ ਸ਼ਾਂਤੀ ਰਸ ਦੇ ਨਾਲ ਏਦਾਂ ਕੀਤਾ ਹੈ। ਔਰੰਗਜ਼ੇਬ ਦੀ ਜਿਹੜੀ ਜ਼ੁਲਮ ਦੀ ਭਰੀ ਹੋਈ ਤਲਵਾਰ ਸੀ, ਜਿਹਦੇ ਨਾਲ ਸਰਵਨ ਵਰਗੇ ਬ੍ਰਹਮ ਗਿਆਨੀ ਫਕੀਰ ਕਤਲ ਕੀਤੇ ਗਏ ਸੀ, ਦਾਰਾ ਸ਼ਿਕੋਹ ਵਰਗੇ ਨਿਰਦੋਸ਼ ਭਰਾ ਕਤਲ ਕਰ ਦਿੱਤੇ ਸੀ, ਆਪਣੇ ਪਿਓ ਨੂੰ ਜਿਸ ਨੂੰ ਕੈਦ ਕਰ ਲਿਆ ਸੀ, ਅਤੇ ਸੂਜਾ ਮੁਹੰਮਦ ਨੂੰ ਮਾਰਤਾ ਸੀ, ਮੁਰਾਦ ਬਖਸ਼ ਨੂੰ ਮਾਰਤਾ ਸੀ, ਐਸਾ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਸੀ, ਉਹਦੀ ਤਲਵਾਰ ਨੂੰ ਖੁੰਡੀ ਕਰਤਾ। ਗੁਰੂ ਸਾਹਿਬ ਜੀ ਨੇ ਏਡੀ ਕੁਰਬਾਨੀ ਕੀਤੀ, ਮੁੜ ਕੇ ਤੇਗ ਔਰੰਗਜ਼ੇਬ ਦੀ ਕਿਸੇ ਦੇ ਗੱਲ ਤੇ ਨਹੀਂ ਚੱਲ ਸਕੀ। ਇਹ ਤਿਲਕ ਤੇ ਜੰਜੂ ਇਸ ਹਿੰਦੁਸਤਾਨ ਦੇ ਹਿੰਦੂਆਂ ਦਾ ਰਸਤੇ ਵਿਖਾਤਾ, ਕਿੰਨਾ ਬੜੋ ਕਲੂ ਮੈਂ ਸਾਕਾ। ਇਹ ਬੜਾ ਭਾਰੀ ਗੁਰੂ ਸਾਹਿਬ ਜੀ ਨੇ ਇਹ ਸਾਕਾ ਕੁਰਬਾਨੀ ਕੀਤੀ ਹੈ। ਏਡਾ ਗੁਰੂ ਸਾਹਿਬ ਵਰਗੀ ਕੁਰਬਾਨੀ ਕਰਨ ਵਾਲਾ ਕੌਣ ਹੈ ਦੁਨੀਆਂ 'ਚ? ਮੀਆਂ ਮੀਰ ਜਦੋਂ ਜਹਾਂਗੀਰ ਬਾਦਸ਼ਾਹ ਨੂੰ ਮਿਲਿਆ ਸੀ, ਜਹਾਂਗੀਰ ਬਾਦਸ਼ਾਹ ਨੇ ਉਸ ਵੇਲੇ ਨਮਸਕਾਰ ਕੀਤੀ ਮੀਆਂ ਮੀਰ ਦੇ, ਕਹਿਣ ਲੱਗਾ ਕਿ ਮਹਾਰਾਜ ਸੰਤ ਦੇ ਲੱਛਣ ਦੱਸੋ। ਮੀਆਂ ਮੀਰ ਕਹਿੰਦਾ ਸੰਤ ਗੁਰੂ ਅਰਜਨ ਸਾਹਿਬ ਸੀ। ਕਹਿਣ ਲੱਗ ਕਿਹੋ ਜਿਹੇ ਸੰਤ ਸੀ? ਕਹਿੰਦੇ ਏਡੀ ਤਾਕਤ ਦੇ ਮਾਲਕ ਸੀ, ਜੇ ਚਾਹੁੰਦੇ ਚੰਦ ਸੂਰਜ ਦੇ ਟੋਟੇ ਕਰ ਦਿੰਦੇ, ਜੇ ਚਾਹੁੰਦੇ ਬ੍ਰਹਿਮੰਡ ਨੂੰ ਫੂਕ ਮਾਰ ਕੇ ਉਡਾ ਸਕਦੇ ਸੀ, ਪਰ ਇੰਨੀ ਤਾਕਤ ਦੇ ਮਾਲਕ ਹੋ ਕੇ ਫਿਰ ਗੁਰੂ ਮਹਾਰਾਜ ਸਾਹਿਬ ਜੀ ਨੇ ਅਜਰ ਜਰਿਆ ਹੈ, ਤੇਰੇ ਦਿੱਤੇ ਹੋਏ ਤਸੀਹਾਂ ਨੂੰ ਝੱਲਿਆ, ਉਹ ਬਾਦਸ਼ਾਹ ਤੇਰੇ ਸਿਰ ਤੇ ਜ਼ੁਲਮ ਹੈ। ਇਹੋ ਜਿਹੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਜਦੋਂ ਮੀਆਂ ਮੀਰ ਪੀਰ ਨੂੰ ਦੱਸਿਆ, ਬੜਾ ਸ਼ਰਮਿੰਦਾ ਬਾਦਸ਼ਾਹ ਹੋ ਗਿਆ, ਗੱਲ ਨਾ ਆਈ। ਕਹਿੰਦਾ ਜੀ ਮੈਨੂੰ ਪਹਿਲਾਂ ਨਾ ਤੁਸੀਂ ਦੱਸਿਆ। ਕਹਿੰਦੇ ਉਹ ਭਾਣੇ ਦੇ ਮਾਲਕ ਸਨ, ਜਦੋਂ ਤੱਤੀ ਲੋਹ ਤੇ ਬੈਠੇ ਸੀ ਮੈਂ ਦਰਸ਼ਨ ਕਰਨ ਵਾਸਤੇ ਗਿਆ ਸੀ, ਉਸ ਵੇਲੇ ਗੋਰਖਨਾਥ ਵਰਗੇ ਜਿਹੜੇ ਸਿੱਧ ਸੀ ਉਹ ਵੀ ਗੁਰੂ ਸਾਹਿਬ ਦੇ ਪਾਸ ਆਏ ਸੀ, ਸਾਰੇ ਸਿਪਾਹੀਆਂ ਨੂੰ ਮੂਰਛਾ ਕਰ ਦਿੱਤਾ ਸੀ। ਮਾਰਨ ਕਹਿਣ ਲੱਗੇ, ਮਹਾਰਾਜ ਤੁਸੀਂ ਆਪਦੀ ਮੌਤ 'ਚ ਰਹੋ, ਸਾਨੂੰ ਆਗਿਆ ਦਿਓ, ਅਸੀਂ ਇਹਨੂੰ ਡੰਡ ਦੇਈਏ। ਮਾਰਨ ਕਹਿੰਦਾ ਭਈ ਇਹ ਸਾਡੇ ਕੰਮ 'ਚ ਦਖਲ ਨਾ ਦਿਓ ਤੁਸੀਂ। ਸਾਰੇ ਸਿੱਧ ਜੈ ਜੈਕਾਰ ਕਰ, ਅਵਤਾਰ ਪੀਰ ਪੈਗੰਬਰ ਜਿੰਨੇ ਮੁਸਲਮਾਨਾਂ ਦੇ ਸੀ, ਹਿੰਦੂਆਂ ਦੇ ਅਵਤਾਰ ਸਾਰੇ ਗੁਰੂ ਸਾਹਿਬ ਕੋਲ ਆਏ ਸਨ। ਗੁਰੂ ਸਾਹਿਬ ਨੇ ਕਹਿੰਦੀ ਸਾਡੀ ਖੇਲ 'ਚ ਦਖਲ ਨਾ ਦਿਓ, ਅਸੀਂ ਇਹ ਸ਼ਾਂਤ ਰਾਸ 'ਚ ਰਹਿ ਕੇ ਕੌਤਕ ਵਰਤਾਉਣਾ ਹੈ, ਤੁਸੀਂ ਆਪਣੀ ਕਰਾਮਾਤ ਨਾਲ ਕੁਛ ਦਾ ਕੁਛ ਨਾ ਕਰਿਓ। ਏਡੇ ਸ਼ਾਂਤ ਚਿੱਤ ਸਨ, ਏਡੀ ਕੁਰਬਾਨੀ ਗੁਰੂ ਮਹਾਰਾਜ ਸਾਹਿਬ ਨੇ ਕੀਤੀ ਹੈ, ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਸਨ। ਸੁਣ ਕੇ ਫੇਰ ਸਾਧ ਸਿੰਘ ਜੀ ਮੀਆਂ ਮੀਰ ਦੇ ਪਾਸੋਂ ਸ਼ਰਮਿੰਦਾ ਹੋ ਕੇ ਚੰਦੂ ਨੂੰ ਇਹਨੂੰ ਪਕੜਾਇਆ ਸੀ ਆਪਦੇ ਦੋਸ਼ ਤੋਂ ਬਚਣ ਵਾਸਤੇ। ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਸੀ, ਬਾਦਸ਼ਾਹ ਇਹ ਜਿਹੜਾ ਦੋਸ਼ ਹੈ ਇਹ ਤੇਰੇ ਸਿਰ ਤੇ ਹੈ, ਇਹ ਉਲਾਮਾ ਲਾਉਣ ਵਾਸਤੇ ਚੰਦੂ ਨੂੰ ਉਹਨੇ ਗ੍ਰਿਫਤਾਰ ਕਰਾਇਆ ਸੀ ਸਾਧ ਸੰਗਤ ਜੀ। ਪਰ ਇਹ ਭਾਣਾ ਮੰਨ ਕੇ ਗੁਰੂ ਅਰਜਨ ਸਾਹਿਬ ਨੂੰ ਵਿਖਾਉਣਾ, ਕੋਈ ਵੀ ਬਚਨ ਨਾ ਕਰਨਾ, ਇੰਨੀਆਂ ਸ਼ਕਤੀਆਂ ਨੂੰ ਜਾਣਨਾ, ਇਹ ਸਤਿਗੁਰਾਂ ਵਿੱਚ ਹੀ ਵਡਿਆਈ ਹੈ। ਇਹ ਆਪ ਪਹਿਲਾਂ ਕਰਕੇ ਦੱਸਿਆ ਸਿੱਖਾਂ ਨੂੰ, ਸਿੱਖਾਂ ਨੂੰ ਫੇਰ ਸਬਕ ਮਿਲਿਆ ਹੈ, ਪਹਿਲਾਂ ਚੋਜੀ ਪਾਤਸ਼ਾਹ ਨੇ ਆਪ ਕੀਤਾ ਹੈ, ਇਵੇਂ ਦਸਵੇਂ ਪਾਤਸ਼ਾਹ ਨੇ ਸਾਰੇ ਸਰਬੰਸ ਨੂੰ ਕੁਰਬਾਨ ਕੀਤਾ ਮੁਲਕ ਦੀ ਰੱਖਿਆ ਵਾਸਤੇ। ਇਹ ਹੈ ਗੁਰੂ ਸਾਹਿਬ ਜੀ ਭਾਣਾ ਮੰਨਣ ਦਾ ਵੀ ਜਾਚ ਦੱਸਣ ਵਾਲੀ ਸਾਨੂੰ ਸਿੱਖਿਆ ਦੇ ਰਹੇ।
ਭਾਣੇ ਜੇ ਵੱਡ ਹੋਰ ਦਾਤ ਨਾ,
ਭਾਈ ਜਿਹੜਾ ਭਾਣਾ ਪਰਮੇਸ਼ਰ ਦਾ ਮੰਨਣਾ, ਰਿਜਾਜ ਖੁਸ਼ ਰਹਿਣਾ, ਐਡੀ ਵੱਡੀ ਹੋਰ ਕੋਈ ਦਾਤ ਨਹੀਂ ਹੈ।
ਸੱਚ ਆਖ ਸੁਣਾਇਆ,
ਇਹ ਸੱਚਾ ਬਚਨ ਗੁਰੂ ਸਾਹਿਬ ਜੀ ਕਹਿੰਦੇ ਮੁਖ ਕਰਕੇ ਆਖ ਕੇ ਅਸੀਂ ਸੁਣਾਉਣਾ ਕੀਤਾ ਹੈ।
ਜਿਨ ਕਾ ਪੂਰਵ ਲਿਖਿਆ,
ਜਿਨ੍ਹਾਂ ਦੇ ਪੂਰਵਲੇ ਪੁੰਨ ਲਿਖੇ ਹੋਏ ਆ, ਭਾਗ ਲਿਖੇ ਹੋਏ ਹੈ,
ਤਿਨ ਸੱਚ ਕਮਾਇਆ।
ਉਹਨਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣ ਕੇ ਸੱਚੇ ਨਾਮ ਨੂੰ ਕਮਾਉਣਾ ਕੀਤਾ ਹੈ। ਰਜਾਬ ਚੱਲਦੇ ਆ, ਪ੍ਰਸੰਨ ਰਹਿੰਦੇ ਹਨ।
ਨਾਨਕ ਤਿਸ ਸਰਣਾਗਤੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੀ ਭਾਈ ਸ਼ਰਨ ਪ੍ਰਾਪਤ ਹੋਈਏ।
ਜਿਨ ਜਗਤ ਉਪਾਇਆ,
ਜਿਸ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ।
ਸਲੋਕ ਮਹੱਲਾ ਤੀਜਾ, ਜਿਨ ਕਹੋ ਅੰਦਰ ਗਿਆਨ ਨਹੀਂ।
ਫਿਰ ਭਾਈ ਮਹਾਰਾਜ ਸਾਹਿਬ ਵਾਰ ਦੀ ਸਮਾਪਤੀ ਕਰਦੇ ਹੋਏ ਫਰਮਾਉਂਦੇ ਹਨ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਸਰੂਪ ਦਾ ਗਿਆਨ ਨਹੀਂ ਹੈ,
ਭੈ ਕੀ ਨਾਹੀ ਬਿੰਦ,
ਅਤੇ ਗੁਰੂ ਸਾਹਿਬ ਦਾ ਭੈ ਦੀ ਵੀ ਬਿੰਦ ਗਿਆਤ ਨਹੀਂ, ਬਿੰਦ ਮਾਤਰ ਵੀ ਭੈ ਨਹੀਂ ਕਰਦੇ ਮਹਾਰਾਜ ਦਾ, ਅਦਬ ਨਹੀਂ ਰੱਖਦੇ ਹਨ, ਹਰ ਵਕਤ ਹਾਜ਼ਰ ਨਾਜ਼ਰ ਨਹੀਂ ਮਹਾਰਾਜ ਨੂੰ ਜਾਣਦੇ ਹਨ, ਕਿਉਂ ਬਿੰਦ ਕਤਰਾ ਮਾਤਰ ਵੀ ਭੈ ਦੀ ਬਿੰਦ ਨਾ ਉਹ ਗਿਆਤ ਦਾ, ਭੈ ਧਾਰਨ ਦੀ ਗਿਆਤ ਉੱਕਾ ਹੀ ਲਿਆਗਤ ਨਹੀਂ ਹੈ ਜਿਨ੍ਹਾਂ ਨੂੰ।
ਨਾਨਕ ਮੋਇਆ ਕਾ ਕਿਆ ਮਾਰਨਾ,
ਉਹ ਤਾਂ ਭਾਈ ਮਰੇ ਹੋਏ ਆ ਪਰਮੇਸ਼ਰ ਵੱਲੋਂ, ਜਿਹੜੇ ਬੇਮੁਖ ਹੈ ਉਹਨਾਂ ਨੂੰ ਹੋਰ ਕੀ ਮਾਰਨਾ ਹੈ।
ਜੇ ਆਪ ਮਾਰੇ ਗੋਬਿੰਦ,
ਜਿਹੜੇ ਆਪ ਗੋਬਿੰਦ ਪਰਮੇਸ਼ੁਰ ਨੂੰ ਮਾਰ ਦਿੱਤੇ ਹਨਗੇ, ਇਸ ਪ੍ਰਕਾਰ ਪਰਮੇਸ਼ੁਰ ਨੂੰ ਬੇਮੁਖ ਜਾਣ ਕੇ ਜਿਹੜੇ ਤਿਆਗ ਦਿੱਤੇ ਹੈ, ਉਹ ਜਿਹਨਾਂ ਨੂੰ ਵਿਸਰਦਾ ਮਾਰਨ ਕਹਿ ਮਰਨ ਨੂੰ ਵਿਸਰਨ ਨੂੰ ਗੋਬਿੰਦ ਹੈ, ਜਿਹੜਾ ਗੋਬਿੰਦ ਦਾ ਵਿਸਰ ਜਾਣਾ ਇਹੋ ਹੀ ਮਰਨਾ ਹੈ ਭਾਈ। ਸੋ ਇਸ ਪ੍ਰਕਾਰ ਪਰਮੇਸ਼ੁਰ ਨੂੰ ਜਿਹੜਾ ਵਸਾਰਿਆ ਹੈ ਇਹ ਆਪ ਮਾਰੇ ਹੋਏ ਪਰਮੇਸ਼ੁਰ ਦੇ ਸਮਝਣੇ ਚਾਹੀਦੇ ਹੋ।
ਮਹੱਲਾ ਤੀਜਾ, ਮਨ ਕੀ ਪਤਰੀ ਵਾਚਣੀ।
ਇੱਕ ਪੰਡਿਤ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਕਿਹਾ ਕਿ ਮਹਾਰਾਜ ਸਿੱਖਾਂ ਨੂੰ ਪਤਰੀ ਦੀ ਵਿਦਿਆ ਦੱਸੋ। ਕਹਿਣ ਲੱਗਾ ਮਹਾਰਾਜ ਰਾਹੂ ਕੇਤੂ ਦੇ ਬੈਲ ਹਮਾਰੇ ਸਾੜ ਸਤੀ ਹੈ ਖੇਤੀ, ਪਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ। ਸੁਣ ਕੇ ਗੁਰੂ ਸਾਹਿਬ ਉੱਤਰ ਦਿੰਦੇ ਹਨ, ਹੇ ਪੰਡਿਤ
ਮਨ ਕੀ ਪਤਰੀ ਵਾਚਣੀ।
ਹੇ ਭਾਈ, ਮਨ ਦੀ ਪਤਰੀ ਵਾਚਣੀ ਚਾਹੀਦੀ ਹੈ, ਮਨ ਦੇ ਸੰਕਲਪ ਕਲਪ ਜਿਹੜੇ ਰੋਕਣੇ ਹੈ, ਮਨ ਦੀਆਂ ਜਿਹੜੀਆਂ ਵਾਸ਼ਨਾ ਰੋਕਣੀਆਂ, ਇਹ ਮਨ ਦੀ ਪਤਰੀ ਵਾਚਣੀ ਚਾਹੀਦੀ ਹੈ। ਮਨ ਦੇ ਅੰਦਰ ਪਤਰੀ ਜੋ ਬ੍ਰਹਮ ਵਿਦਿਆ ਹੈ, ਇਸ ਨੂੰ ਵਾਚਣੀ ਵਿਚਾਰਨਾ ਚਾਹੀਦਾ ਹੈ। ਮਨ ਦੀ ਜੋ ਵਾਸ਼ਨਾ ਹੈ ਇਹਨੂੰ ਮੇਟਣ ਦੇ ਜਿਹੜੇ ਪੱਤਰ ਸੰਕਲਪ ਕਲਪੀ ਪੱਤੇ ਹਨ, ਇਹਦੇ ਤਾਂ ਰੋਕ ਕਰਕੇ ਮਨ ਦੇ ਤਾਂ ਪਤਰੀ ਵਿਚਾਰ ਰੂਪੀ ਪਤਰੀ ਮਨ ਦੀ ਬਚਣੀ ਚਾਹੀਏ, ਗਿਆਨ ਕਰ ਗਿਆਨ ਦੀ ਪ੍ਰਾਪਤੀ ਰੂਪ।
ਸੁਖੀ ਹੂੰ ਸੁਖ ਸਾਰ,
ਜਿਨ੍ਹਾਂ ਨੇ ਇਸ ਪ੍ਰਕਾਰ ਮਨ ਦੀ ਪਤਰੀ ਵਾਚਣਾ ਕੀਤੀ ਹੈ, ਸੰਕਲਪ ਕਲਪ ਰੋਕੇ ਹੈ, ਅਤੇ ਮਨ ਦੇ ਅੰਦਰ ਬ੍ਰਹਮ ਵਿਦਿਆ ਰੂਪੀ ਪਤਰੀ ਦੀ ਵਿਚਾਰ ਕੀਤੀ ਵਾਚਣਾ ਕੀਤੀ ਹੈ।
ਸੁਖੀ ਹੂੰ ਸੁਖ ਸਾਰ,
ਸੁਖ ਗੁਣਾ ਰੂਪੀ ਜਿਸ ਦੇ ਅੰਦਰ ਪੱਤਰ ਹਨਗੇ, ਐਸੀ ਪਤਰੀ ਵਿਚਾਰੀ ਹੈ।
ਸੁਖੀ ਹੂੰ ਸੁਖ ਸਾਰ,
ਉਹ ਸਾਧ ਸੰਗ ਜੀ ਸਾਰ ਰੂਪ ਬ੍ਰਹਮ ਦਾ ਸੁਖ ਪਾ ਕੇ ਹੂ ਨਿਸ਼ਚੇ ਕਰਕੇ ਸੁਖੀ ਹਨ, ਉਹ ਸੁਖੀ ਹਨ, ਤੇ ਜਿਹੜੇ ਹੋਰ ਪੁਰਖ ਉਹਨਾਂ ਦੀ ਸੰਗਤ ਕਰਦੇ ਜਗਿਆਸੂ, ਉਹਨਾਂ ਨੂੰ ਸਾਰ ਰੂਪ ਦਾ ਸੁਖ ਦੇ ਕੇ ਹੂ ਨਿਸ਼ਚੇ ਕਰਕੇ ਸੁਖੀ ਕਰਦੇ ਹਨ।
ਸੋ ਬ੍ਰਾਹਮਣ ਭਲਾ ਆਖੀ ਹੈ,
ਫਿਰ ਮਹਾਰਾਜ ਅਸੀਂ ਬ੍ਰਾਹਮਣ ਜਿਹੜੇ ਆ ਅਸੀਂ ਭਾਵੇਂ ਅਨਪੜ੍ਹ ਹੀ ਹੋਈਏ, ਫਿਰ ਵੀ ਅਸੀਂ ਮੁਕਤ ਰੂਪ ਹੀ ਹਾਂ। ਮਹਾਰਾਜ ਕਹਿੰਦੇ ਅਨਪੜ੍ਹ ਬ੍ਰਾਹਮਣ ਜਿਹੜਾ ਹੈ ਉਹ ਤਾਂ ਇਹੀ ਜਿਹੀ ਹਾਲਤ ਹੁੰਦੀ ਹੈ ਜਿਵੇਂ ਬ੍ਰਾਹਮਣ ਇੱਕ ਅਨਪੜ੍ਹ ਸੀ, ਉਹ ਥਿੱਤਾਂ ਲੈ ਕੇ ਰੱਖਿਆ ਕਰੇ, ਗਿਣਤੀ ਰੱਖਿਆ ਕਰੇ, ਇੱਕ ਬੰਦੂਜ ਤੀਜ, ਇੱਕ ਦਿਨ ਦੀ ਗੱਲ ਹੈ, ਉਹ ਮੀਂਗਣਾ ਉਹਦੀਆਂ ਜਿਹੜੀਆਂ ਸਨ ਉਹਦੇ ਚ ਬੱਕਰੀ ਉਹਦੇ ਘੜੇ ਵਿੱਚ ਮੀਂਗਣਾ ਹੋਰ ਕਰ ਗਈ, ਤੇ ਪੁੱਛਦੇ ਆ ਪਾਧਾ ਜੀ ਅੱਜ ਚੌਦੇ ਆ ਕੀ ਹੈ, ਤਾਂ ਮੀਂਗਣਾ ਗਿਣਦੇ ਗਿਣਦੇ ਨੂੰ ਉਹ ਬਾਹਲੀਆਂ ਮੀਂਗਣਾ ਪਈਆਂ ਵੇਖ ਕੇ ਕਹਿੰਦਾ ਜੀ ਕਸਮਾਨ ਚੌਦੇ ਪਈ ਹੈ ਅੱਜ ਤਾਂ। ਸੋ ਇਹੀ ਜੀ ਅਨਪੜ੍ਹ ਲੋਕਾਂ ਦੀ ਹਾਲਤ ਹੈ। ਸੋ ਹਜ਼ੂਰ ਫਰਮਾਉਂਦੇ ਹਨ,
ਸੋ ਬ੍ਰਾਹਮਣ ਭਲਾ ਆਖੀ
ਹੈ, ਭਾਈ ਬ੍ਰਾਹਮਣ ਉਹ ਕਹਿੰਦਾ ਹੈ ਵੇਦ ਵਿਆਸ ਵਾਂਗੂ ਬ੍ਰਾਹਮਣ ਹੈ ਜਿਹੜਾ ਅਨਪੜ੍ਹ ਵੀ ਹੋਵੇ, ਮਨੁ ਸਿਮਰਤੀ ਚ ਲਿਖਿਆ ਹੈ, ਪਰ ਉੱਥੇ ਬਿੱਲਾ ਬ੍ਰਾਹਮਣ ਵੀ ਲਿਖਿਆ ਹੈ ਨਾ, ਜਿਹੜਾ ਲੋਕਾਂ ਦੀ ਝਾਗ ਰੱਖਦਾ ਬਿੱਲੇ ਬ੍ਰਾਹਮਣ ਹਨ, ਤੇ ਬਘਿਆੜ ਬ੍ਰਾਹਮਣ ਵੀ ਲਿਖੇ ਹੈ ਨਾ ਜਿਹੜੇ ਲੋਕਾਂ ਦੇ ਪਦਾਰਥ ਖਾਂਦੇ ਹੈ, ਇਹ ਵੀ ਮਨੁ ਸਿਮਰਤੀ ਚ ਲਿਖਿਆ ਹੋਇਆ। ਹਜ਼ੂਰ ਫਰਮਾਉਂਦੇ ਹਨ
ਸੋ ਬ੍ਰਾਹਮਣ ਭਲਾ ਆਖੀ
ਹੈ, ਭਾਈ ਉਹ ਬ੍ਰਾਹਮਣ ਸ੍ਰੇਸ਼ਟ ਕਹੀਦਾ ਹੈ।
ਜੇ ਬੂਝੈ ਬ੍ਰਹਮ ਵਿਚਾਰ,
ਜਿਹੜਾ ਬ੍ਰਹਮ ਆਤਮਾ ਦੀ ਵਿਚਾਰ ਨੂੰ ਗੁਰੂ ਸਾਹਿਬ ਦੇ ਪਾਸੋਂ ਬੂਝੇ ਪੁੱਛਣਾ ਕਰੇ, ਸਮਝਣਾ ਕਰੇ,
ਹਰ ਸਾਲ ਆਹੇ ਹਰ ਪੜੈ,
ਹਰੀ ਦੀ ਸਿਫਤ ਕਰਦਾ ਰਹੇ ਬਾਣੀ ਕਰਕੇ, ਹਰੀ ਦੇ ਨਾਮ ਦੀ ਪੜ੍ਹਾਈ ਪੜ੍ਹਨਾ ਕਰੇ ਵਿਦਿਆ
ਗੁਰ ਕੈ ਸ਼ਬਦ ਵਿਚਾਰ
ਸਤਿਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੁਆਰਾ ਸਰੂਪ ਦੀ ਵਿਚਾਰ ਪ੍ਰਾਪਤ ਕਰੇ
ਆਇਆ ਉਹ ਪਰਵਾਨ ਹੈ
ਉਹ ਭਾਈ ਆਇਆ ਹੋਇਆ ਸੰਸਾਰ ਵਿੱਚ ਪ੍ਰਮਾਣਿਕ ਸਫਲਾ ਹੈ
ਜੇ ਕੁਲ ਕਾ ਕਰੇ ਉਧਾਰ
ਜਿਹੜਾ ਭਾਈ ਆਪਦੀਆਂ ਕੁਲਾਂ ਦਾ ਵੀ ਉਧਾਰ ਕਰ ਲਵੇ ਕੁਲ ਦਾ ਉਧਾਰ ਕਰੇ ਸਭ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦੇਵੇ ਆਪ ਕਮਾਵੇ ਆਪ ਕਮਾ ਅਬਰਾਂ ਉਪਦੇਸ਼ ਅਤੇ ਦੇਵੀ ਸੰਪਦਾ ਜਿਹੜੀ ਕੁਲ ਆਸਰੀ ਸੰਪਦਾ ਹੇਠਾਂ ਦਬੀ ਹੋਈ ਹੈ ਇਹਨੂੰ ਆਸਰੀ ਸੰਪਦਾ ਤੋਂ ਬਚਾਉਣ ਰੂਪੀ ਇਸ ਕੁਲ ਦਾ ਉਧਾਰ ਕਰੇ
ਅੱਗੇ ਜਾਤ ਨਾ ਪੁੱਛੀ
ਅੱਗੇ ਪੰਡਿਤ ਜੀ ਜਾਤੀ ਨਹੀਂ ਪੁੱਛੀ ਜਾਣੀ ਜਾਤ ਨਹੀਂ ਪੁੱਛੀ ਜਾਣੀ ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਵ ਨਵੇ
ਕਰਨੀ
ਜਿਨਕੀ ਲਿਖ ਹੈ ਪਤਪਵ ਹੈ ਚੰਗੇ ਸੇਈ ਕੇ
ਕਰਨੀ ਸ਼ਬਦ ਹੈ ਸਾਰ
ਜਿਹੜੀ ਸ਼ਬਦ ਦੀ ਕਮਾਈ ਕਰਨੀ ਹੈ ਨਾ ਭਗਤੀ ਕਰਨੀ ਹੈ ਇਹੋ ਹੀ ਭਾਈ ਸਾਰ ਅਸਲੀਤ ਹੈ ਸਾਰ ਰੂਪ ਦੀ ਪ੍ਰਾਪਤੀ ਵਾਲੀ ਹੈ
ਹੋਰ ਕੂੜ ਪੜ੍ਹਨਾ ਕੂੜ ਕਮਾਵਣਾ
ਹੋਰ ਭਾਈ ਦੁਨੀਆਂ ਦੇ ਨਾਲ ਠੱਗੀ ਮਾਰਨ ਵਾਸਤੇ ਜਿਹੜੀਆਂ ਪੜ੍ਹਾਈਆਂ ਪੜ੍ਹਨੀਆਂ ਹਨ ਗਈਆਂ ਰਾਹੂ ਕੇਤੂ ਆਦਿਕਾਂ ਦੀਆਂ ਇਹ ਪੜ੍ਹਨਾ ਵੀ ਕੂੜ ਝੂਠਾ ਹੀ ਹੈ ਕੂੜੇ ਪਦਾਰਥਾਂ ਵਾਸਤੇ
ਕੂੜ ਕਮਾਵਣਾ
ਅਤੇ ਕੂੜ ਦੀ ਛਿਲੇ ਆਦਿ ਕੱਢਣੇ ਜਿਹੜੇ ਹੈ ਲੋਕਾਂ ਨੂੰ ਠੱਗਣ ਵਾਸਤੇ ਇਹ ਕਮਾਉਣਾ ਵੀ ਕੂੜ ਝੂਠਾ ਹੀ ਹੈ
ਵਿਖਿਆ ਨਾਲ ਪਿਆ
ਜਿਨ੍ਹਾਂ ਚ ਵਿਖਿਆ ਮਾਇਆ ਨਾਲ ਪਿਆਰ ਹੈ ਵਿਖਿਆ ਜਗ ਜੂੜ ਤੰਬਾਕੂ ਪੀਨੇ ਹੋ ਮਾਰਨ ਕੇ ਵਿਖਿਆ ਲੈ ਡੂਬੀ ਪਰਿਵਾਰ ਵਿਖਿਆ ਵਿਆਪਿਆ ਸਗਲ ਸੰਸਾਰ ਉਹਨਾਂ ਚ ਭਾਈ ਆਵਾਗਾਉਣ ਚ ਪਏ ਰਹੋਗੇ
ਵਿਖਿਆ ਨਾਲ ਪਿਆਰ
ਵਿਖਿਆ ਮਾਇਆ ਦੇ ਨਾਲ ਪਿਆਰ ਲੱਗਾ ਹੋਇਆ ਤੁਹਾਡਾ ਹਰ ਵਕਤ
ਅੰਦਰ ਸੁਖ ਨਾ ਹੋਵੇ
ਅੰਦਰ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਸੁਖ ਨਹੀਂ ਅੰਦਰੋਂ ਪ੍ਰਾਪਤ ਹੋ ਸਕਦਾ
ਮਨਮੁਖ ਜਨਮ ਖੁਆਰ
ਜਿਹੜੇ ਮਨਮੁਖ ਲੋਕ ਹਨ ਉਹਨਾਂ ਜਨਮ ਜਿਹੜਾ ਖਰਾਬ ਹੁੰਦਾ ਹੈ ਬਰਾਨ ਹੁੰਦੇ ਹਨ
ਨਾਨਕ ਨਾਮ ਰਤੇ ਸੇ ਉਭਰੇ
ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਭਾਈ ਪਰਮੇਸ਼ਰ ਦੇ ਨਾਮ ਚ ਰੰਗੇ ਹੋਏ ਹੈ ਉਹ ਉਭਰੇ ਬਚੇ ਹਨ ਪੁਰਖ
ਗੁਰ ਕੈ ਹੇਤ ਅਪਾਰ
ਨਾਮ ਚ ਕੌਣ ਰੰਗੇ ਹੈ ਜਿਹਨਾਂ ਨੇ ਅਪਾਰ ਪਾਰਾਵਾਰ ਤੋਂ ਰਹਿਤ ਗੁਰੂ ਸਾਹਿਬ ਚ ਹੇਤ ਕੀਤਾ ਹੈ ਅਪਾਰ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਜਾਣ ਕੇ ਜਿਹਨਾਂ ਨੂੰ ਪਿਆਰ ਕੀਤਾ ਹੈ ਉਹਨਾਂ ਨੂੰ ਅਪਾਰ ਸਰੂਪ ਦੀ ਪ੍ਰਾਪਤੀ ਹੋਈ ਹੈ
ਪੌੜੀ ਆਪੇ ਕਰ ਕਰ ਵੇਖਦਾ
ਹੁਣ ਮਹਾਰਾਜ ਸਾਹਿਬ ਵਾਰ ਦੀ ਸਮਾਪਤੀ ਦੀ ਪੌੜੀ ਬਾਈਵੀਂ ਉਚਾਰਦੇ ਹੈ ਕਹਿੰਦੇ ਨੇ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ ਆਪ ਹੀ ਪਾਲਣਾ ਕਰਦਾ ਹੈ ਆਪ ਹੀ ਸਾਰਿਆਂ ਦੀਆਂ ਕਰਤੂਤਾਂ ਨੂੰ ਵੇਖਦਾ ਹੈ
ਆਪੇ ਸਭ ਸੱਚਾ
ਆਪੇ ਆਪ ਸਾਰਿਆਂ ਚ ਸੱਚਾ ਪਰਮੇਸ਼ਰ ਹੈ
ਜੋ ਹੁਕਮ ਨਾ ਬੂਝੈ ਖਸਮ ਜੋ ਹੁਕਮ ਨਾ ਬੂਝੈ ਖਸਮ ਕਾ
ਜਿਹੜੇ ਖਸਮ ਅਕਾਲ ਪੁਰਖ ਦੇ ਹੁਕਮ ਆ ਗਿਆ ਹੈ ਸਿਮਰਨ ਕਰਨ ਦੀ ਸਵਾਸ ਸਵਾਸ ਹੈ ਨਾਮ ਜਪ ਦਰਥਾ ਸਵਾਸ ਮਤ ਖੋਏ ਕਿਆ ਜਾਣੋ ਅੰਤ ਕੋਈ ਹੀ ਸਵਾਸ ਮਤ ਹੋਏ ਸਿਮਰਨ ਭਜਨ ਦੇ ਹੁਕਮ ਨੂੰ ਜਿਹੜਾ ਭਾਣੇ ਨੂੰ ਨਹੀਂ ਬੁਝਦਾ ਹੈ ਕਰਤਾ ਕਰਤੇ ਖਸਮ ਦਾ
ਸੋਈ ਨਰ ਕੱਚਾ
ਉਹ ਭਾਈ ਕਚਿਆਈ ਵਾਲਾ ਪੁਰਖ ਕੱਚੇ ਕੂੜੇ ਪਦਾਰਥਾਂ ਚ ਲੱਗਾ ਹੋਇਆ ਹੈ
ਭਾਵੈ ਤਿਤ ਲਾਏਦਾ
ਜਿਸ ਪਾਸੇ ਪਰਮੇਸ਼ਰ ਨੂੰ ਪਾਉਂਦਾ ਹੈ ਉਹਦੀ ਕਰਨੀ ਅਨੁਸਾਰ ਮਾਰਾ ਲਾ ਦਿੰਦਾ ਹੈ
ਗੁਰਮੁਖ ਹਰ ਸੱਚਾ
ਕਿਉਂ ਗੁਰਮੁਖਾਂ ਨੂੰ ਸੱਚੇ ਹਰੀ ਨੂੰ ਸੱਚਾ ਜਾਣ ਲਿਆ ਹੈ ਕਿ ਜਿਹੀ ਜੀ ਕਿਸੇ ਦੀ ਵਾਸ਼ਨਾ ਉਹਦੇ ਅਨੁਸਾਰ ਲਾ ਦਿੰਦਾ ਉਹ ਸੱਚਾ ਹਰੀ ਗੁਰਮੁਖ ਗੁਰਾਂ ਦੁਆਰਾ ਗੁਰਮੁਖਾਂ ਨੇ ਜਾਣਿਆ ਹੈ
ਸਭਨਾ ਕਾ ਸਾਹਿਬ ਏਕ ਹੈ
ਸਾਰਿਆਂ ਦਾ ਸਾਹਿਬ ਮਾਲਕ ਦਾ ਇੱਕੋ ਹੀ ਹੈ ਪਰਮੇਸ਼ਰ
ਗੁਰ ਸਭ ਦੀ ਰਚਾ
ਜਦੋਂ ਗੁਰੂ ਸਾਹਿਬ ਦੇ ਸ਼ਬਦ ਚ ਰੰਗਿਆ ਜਾਵੇ ਚਿੱਤ ਉਦੋਂ ਪਤਾ ਲੱਗਦਾ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੇ ਮੁੱਲਾ ਕਹਿ ਕਰੇ ਸੇਖ
ਗੁਰਮੁਖ ਸਦਾ ਸਲਾਹੀ
ਗੁਰਮੁਖ ਬਣ ਕੇ ਸਦਾ ਪਰਮੇਸ਼ਰ ਦੀ ਸਿਫਤ ਕਰਦੇ ਰਹੀਏ ਹਰ ਵਕਤ
ਸਭ ਤਿਸ ਦੇ ਜੱਚਾ
ਇਹ ਸਾਰੇ ਉਹਦੇ ਜਾਚਕੀ ਹਨ ਜਿੰਨੇ ਲੋਕ ਹਨਗੇ ਉਸ ਪਰਮੇਸ਼ਰ ਨੂੰ ਹਮੇਸ਼ਾ ਲਈ ਸਲਾਹੁਣਾ ਕਰੀਏ ਸਭ ਤਿਸ ਦੇ ਜੱਚਾ ਚੋਜ ਹਨ ਚੱਜ ਹਨਗੇ ਉਹਦੇ ਢੰਗ ਹਨਗੇ ਸਾਰੇ ਸਭ ਤਿਸ ਦੇ ਜੱਚਾ ਸਾਰੇ ਉਹਦੇ ਹਾੜੇ ਹੋਏ ਹੈ ਉਹ ਵੇਖੇ ਹੋਏ ਆ ਕਿ ਮਹਾਰਾਜ ਸਾਹਿਬ ਇਹ ਜੇ ਜੀਵ ਨੇ ਸਭਨਾਂ ਦੀ ਉਹਾੜ ਕਰਦਾ ਪਛਾਣ ਕਰਦਾ ਹੈ
ਜਿਉ ਨਾਨਕ ਆਪ ਨਚਾਏਦਾ
ਗੁਰੂ ਸਾਹਿਬ ਜੀ ਕਹਿੰਦੇ ਜੀਆਂ ਦੀ ਵਾਸ਼ਨਾ ਅਨੁਸਾਰ ਜਿਵੇਂ ਜਿਵੇਂ ਪਰਮੇਸ਼ਰ ਉਹਨਾਂ ਦੇ ਤਾਂ ਹੀ ਨਚਾਉਂਦਾ ਹੈ ਆਪ
ਕੋ।
ਉਸੇ ਪ੍ਰਕਾਰ ਵਾਸ਼ਨਾ ਦੇ ਵਧੇ ਹੋਏ ਰਾਸੀ ਤਾਮਸੀ ਸਾਧਕੀ ਸਮਾਵਾਂ ਚ ਉਹ ਨਿਰਤਕਾਰੀ ਕਰਦੇ ਫਿਰਦੇ ਜੂਨਾਂ ਵਿਚ ਪੈ ਪੈ ਕੇ ਜੀਵ। ਇਹ ਮਹਾਰਾਜ ਸਾਹਿਬ ਸੁਤੰਤਰ ਵਾ, ਉਹ ਕਰਮਾਂ ਦੇ ਅਧੀਨ ਨਹੀਂ ਹੈ। ਉਹ ਜਿਵੇਂ ਜਿਵੇਂ ਉਸ ਦੀ ਆਗਿਆ ਹੁੰਦੀ ਕਰਮ ਅਨੁਸਾਰ ਉਵੇਂ ਕੋਈ ਨਿਰਤਕਾਰੀ ਕਰਦੇ ਆ। ਨਿਰਣਾ ਕਰਨ ਰੂਪ
ਸ਼ੁੱਧ,
ਇਹ ਬਾਣੀ ਸ਼ੁੱਧ ਕੀਤੀ ਹੋਈ ਹੈ ਤੇ ਕਲਮ ਨਾ ਕੋਈ ਭਾਈ ਚੱਕੇ। ਇਸ ਨੂੰ ਪੜ੍ਹ ਕੇ ਹੀ ਨਾ ਛੱਡੋ, ਸ਼ੁੱਧ ਗਿਆਤ ਵੀ ਕਰੋ, ਫਿਰ ਤੁਹਾਡੇ ਹਿਰਦੇ ਨੂੰ ਪਵਿੱਤਰ ਕਰ ਦੇਵੇਗੀ। ਜੋ ਹਿਰਦਾ ਪਵਿੱਤਰ ਹੋ ਗਿਆ ਉਦੋਂ ਸ਼ੁੱਧ ਸਰੂਪ ਦੀ ਪ੍ਰਾਪਤੀ ਹੋਵੇਗੀ। ਇੱਥੇ ਪਹਿਲੀ ਵਾਰ ਮਾਰੂ ਦੀ 22 ਪੌੜੀਆਂ ਵਾਲੀ ਗੁਰੂ ਸਾਹਿਬ ਨੇ ਸੰਪੂਰਨ ਕੀਤੀ ਹੈ।
ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ, ਜਿਉ ਨਾਨਕ ਆਪ ਨਚਾਇੰਦਾ
ਤਿਵਹੀ ਕੋ ਨੱਚਿਆ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।